ਨਵੀਂ ਨਵੀਂ ਕਿਸਮ ਦੇ ਭੁਚਾਲ, ਤੂਫਾਨ, ਕੁਦਰਤੀ ਆਫਤਾਂ ਇਹ ਪਾਪਾਂ ਦੇ ਕਾਰਨ ਹੋਣਗੇ। ਤੇ ਉਸ ਵੇਲੇ ਜਦੋਂ ਧਰਤੀ ਪਾਪ ਕਰਕੇ ਵਿਆਕੁਲ ਹੋ ਜਾਏ, ਇਹ ਕੱਲ ਜਿੰਨਾ ਸਮਾਂ ਵੀ ਠਹਿਰ ਨਹੀਂ ਸਕੇਗੀ, ਕਾਲ ਪੁਰਖ ਤੋਂ ਧਿਆਨ ਤਾਂ ਰੋਹਿਤ ਕਹੀ ਬਣਾ, ਅਕਾਲ ਪੁਰਖ ਦਾ ਧਿਆਨ ਧਾਰ ਕੇ ਧਰਤੀ ਨੇ ਰੋਣਾ, ਰੋਹਿਤ ਕਹੀ ਬਣਾਏ ਪਾਪ ਪਹਾੜਨ ਪਰ ਧਰਨੀ, ਪਾਪਾਂ ਦੇ ਪਹਾੜ ਕਰਕੇ ਧਰਤੀ ਵਿਆਕੁਲ ਹੋ ਕੇ ਰੋਏਗੀ। ਮਹਾਂਪੁਰਖ ਦੀ ਧੀਰ ਬਹੁਤ ਵਿਧਿਆਤ ਨਾ ਮਰਨੀ, ਉਸ ਵਾਹਿਗੁਰੂ ਦੇ ਕੋਲ ਜਾ ਕਰਕੇ ਕਿਉਂ ਧਰਤੀ ਨੇ ਜੋ ਪੁਕਾਰਾਂ ਕਰਨੀਆਂ ਹਨ, ਗੁਰੂ ਸਾਹਿਬ ਕਹਿੰਦੀ ਉਹਦਾ ਵਰਣਨ ਨਹੀਂ ਹੋ ਸਕਦਾ, ਇੰਨੀ ਪੁਕਾਰਾਂ ਕਰਨੀਆਂ ਕਿ ਜਦੋਂ ਇਹ ਪੁਕਾਰਾਂ ਕਰਨੀਆਂ ਹਨ ਕਿ ਉਸ ਵੇਲੇ ਧਰਤੀ ਨੂੰ ਧੀਰਜ ਦੇ ਕੇ ਉਹਨੂੰ ਸੰਬੋਧਨ ਕਰਕੇ ਵਿਦਾ ਕਰਨਗੇ, ਔਰ ਨਾਲ ਹੀ ਦੱਸਣਗੇ ਕਿ ਮੈਂ ਅਵਤਾਰ ਧਾਰ ਕੇ ਆ ਰਿਹਾ। ਇਹ ਵਿਚਾਰ ਇੱਥੋਂ ਆਰੰਭ ਹੁੰਦੀ ਹੈ, ਮਨ ਵਿੱਚ ਇਕਾਗਰ ਕਰਕੇ ਸੁਣੋਗੇ। ਕਰਕੇ ਪ੍ਰਥਮ ਸੰਬੋਧ ਭਾਵ ਹੈ ਕਿ ਪਹਿਲਾਂ ਧਰਤੀ ਨੂੰ ਧੀਰਜ ਦਿੱਤਾ, ਉਹਨੂੰ ਟਿਕਾ ਬਖਸ਼ਿਆ, ਸ਼ਾਂਤੀ ਦਿੱਤੀ, ਬਹੁਤ ਖੇਡ ਵਿਦਾ ਪ੍ਰਥਵੀ ਧਰਤੀ ਨੂੰ ਫਿਰ ਵਿਦਾ ਕੀਤਾ। ਭਗਵਾਨ ਨੇ ਇਹ ਗੱਲ ਕਹਿ ਕਰਦੇ ਇਸ ਕਰਕੇ ਰੋਗ ਰਹਿਤ ਪੁਰਖਾਂ ਵਿੱਚੋਂ ਉੱਤਮ ਪ੍ਰਖੋਤਮ ਮਹਾਂਪੁਰਖ ਦੇ ਨਿਰੋਗ ਭਾਰ ਹਰਨ ਵਸਦਾ ਨਿਮਿਤ, ਧਰਤੀ ਦੇ ਭਾਰ ਦੇ ਉਤਾਰਨ ਕਾਰਨ ਪਾਪਾਂ ਨੂੰ ਹਰਨ ਦੀ ਲਈ ਨਾਸ਼ ਕਰਨ ਵਾਸਤੇ, ਇਹ ਧਰਮ ਨੂੰ ਪ੍ਰਫੁੱਲਤ ਕਰਨ ਵਾਸਤੇ ਉਸ ਵੇਲੇ ਦੱਸਦੇ ਹਨ ਸਤਿਗੁਰੂ ਦੀਨ ਨਾਮ ਦੁਖੀਆਂ ਦਾ ਹੈ, ਦੀਨ ਦਰਦ ਦੁੱਖ ਭਜਨ, ਦੀਨ ਦੁਖੀਆਂ ਦੇ ਗਰੀਬਾਂ ਦੇ ਯਤੀਮਾਂ ਦੇ ਦੁੱਖਾਂ ਨੂੰ ਭਰਨ ਵਾਸਤੇ ਉਸ ਵਾਹਿਗੁਰੂ ਪਰਮੇਸ਼ਵਰ ਦੀਆਂ ਸਿਫਤਾਂ ਕੀਤੀਆਂ, ਘੱਟ ਘੱਟ ਨਾਥ ਨਾਥ ਸਰਬ ਤੁਮਾਰੇ ਆਇਓ ਨਾਨਕ ਤੇ ਪ੍ਰਭੂ ਸਾਹਿਬ, ਦੀਨਨ ਕੀ ਰਚਾ ਦੀਨਨ ਕੀ ਪਤਪਾਰ ਕਰੇ ਨਿਤ, ਸੰਤ ਵਾਰ ਬਣੀ ਮੰਨਦਾ ਹੈ, ਉਹਦਾ ਆਪਣਾ ਧਰਮ ਹੈ ਉਸ, ਕਿਉਂ ਦੀਨਨ ਕੀ ਰਚਾ ਨਿਮਿਤ, ਨਿਮਿਤ ਨਾਮ ਕਾਰਨ ਦਾ, ਉਹਨਾਂ ਦੀ ਰੱਖਿਆ ਕਰਨ ਦੇ ਕਾਰਨ ਕਰ ਹੈ ਆਪ ਉਪਾਇ, ਕਈ ਪੱਗਾਂ ਪਛਾਣੇ ਦੀਨਨ ਕੀ ਰਚਾ ਨਿਮਿਤ ਕਰ ਹੈ ਆਪ ਉਪਾਇ, ਆਪ ਉਪਾਇ ਕੀ ਯਤਨ ਕਰਨਗੇ,
ਪਰਮ ਪੁਰਖ ਪਾਵਨ ਸਦਾ ਆਪ ਪ੍ਰਗਟ ਹੈ ਆਏ,
ਪਰਮ ਪੁਰਖ ਇਹ ਪਰਮੇਸ਼ਰ ਵਾਹਿਗੁਰੂ ਦੀ ਆਪਣੀ ਨਿਮਿਤ ਹੈ ਅਦਵੈਤ ਬੋਧ ਵਿੱਚ, ਜੇ ਦਵੈਸ਼ ਤੋਂ ਉੱਪਰ ਉੱਠ ਕੇ ਵਿਚਾਰ ਦ੍ਰਿਸ਼ਟੀ ਨਾਲ ਵੇਖੋਗੇ ਤਾਂ ਬ੍ਰਹਮਾ ਵਿਸ਼ਨੂੰ ਸ਼ਿਵਜੀ ਇਹ ਤਿੰਨੇ ਜਿਹੜੇ ਦੇਵਤੇ ਹਨ ਇਹ ਵੀ ਉਹਦਾ ਆਪਣਾ ਹੀ ਇੱਕ ਰੂਪ ਹੈ, ਇਹ ਧਰਤੀ ਵੀ ਉਹਦਾ ਇੱਕ ਆਪਣਾ ਹੀ ਰੂਪ ਹੈ, ਆਕਾਸ਼ ਵੀ ਉਹਦਾ ਆਪਣਾ ਰੂਪ ਹੈ, ਤੇ ਜਿਤਨਾ ਸੰਸਾਰ ਹੈ ਜਿਤਨੇ ਸੰਸਾਰ ਦੇ ਜੀਵਨ ਇਹ ਵਿਸ਼ ਸੰਸਾਰ ਨੂੰ ਦੇਖਦੇ ਇਹ ਹਰ ਦਾ ਰੂਪ ਹੈ, ਸਾਰੇ ਉਹਦਾ ਆਪਣਾ ਹੀ ਰੂਪ ਹੈ। ਇਸ ਕਰਕੇ ਪਰਮ ਪੁਰਖ ਪਾਵਨ ਸਦਾ ਜੋ ਕਰਮ ਕੀਏ ਵੱਡਾ, ਪੁਰਖ ਸ਼ਾਸਤਰ ਜੀ ਮੂਲ ਮੰਤਰ ਦੇ ਵਿੱਚ ਵੀ ਪੁਰਖ ਪਦ ਆਇਆ ਤੇ ਪੁਰਖ ਦੇ ਕਈ ਅਰਥ ਬਣਦੇ ਨੇ, ਵੈਸੇ ਸੰਸਕ੍ਰਿਤ ਦਾ ਪਦ ਹੈ, ਪੁਰਖ ਦਾ ਅਰਥ ਹੈ ਵਿਆਪਕ ਤੇ ਪੂ ਨਾਮ ਹੈ ਨਰਕ ਦਾ, ਰੱਖ ਨਾਮ ਹੈ ਰੱਖਿਆ ਕਰਨ ਵਾਲੇ ਦਾ, ਜੋ ਨਰਕ ਆਦਿ ਤੋਂ ਰੱਖਿਆ ਕਰਨ ਵਾਲਾ ਸੋ ਹੀ ਪੁਰਖ, ਖੇ ਨਾਮ ਹੈ ਆਕਾਸ਼ ਦਾ, ਹੋਰ ਨਾਮ ਹੈ ਪੁਰੀਆਂ ਦਾ, ਕਿ ਉਹ ਸਾਰੀਆਂ ਪੁਰੀਆਂ ਦੇ ਅੰਦਰ ਆਕਾਸ਼ ਦੀ ਨਿਆਈ ਵਿਆਪਕ ਹੋਵੇ। ਸੋ ਕਹੀਏ ਪੁਰਖ ਪਰਮ ਕੀਏ ਵੱਡਾ ਐਸਾ ਪੁਰਖ ਪਾਵਨ ਕੀ ਪਵਿੱਤਰ, ਜੋ ਨਿੱਤੀ ਪਵਿੱਤਰ ਹੈ ਸਦਾ। ਕਹਿੰਦੇ ਵੀ ਆਪ ਪ੍ਰਗਟ ਹੈ ਆਏ, ਆਪ ਦੇ ਪ੍ਰਗਟ ਹੋਏਗਾ ਸੰਸਾਰ ਦੇ ਪਾਪ ਖਤਮ ਕਰਨ ਵਾਸਤੇ, ਆਪ ਨੇ ਪ੍ਰਗਟ ਹੋਣਾ ਹੈ।
ਆਪ ਪ੍ਰਗਟ ਹੈ ਆਏ ਜੀ ਰੱਖਿਆ ਕੇ ਕਾਰਨ,
ਆਪ ਪ੍ਰਗਟ ਹੋਵੇਗਾ ਦੀਨ ਗਰੀਬਾਂ ਦੀ ਰੱਖਿਆ ਕੀ ਰੱਖਿਆ ਦੇ ਕਾਰਨ, ਦੀਨਾਂ ਦੀ ਰੱਖਿਆ ਕਾਰਨ ਆਪ ਪ੍ਰਗਟ ਹੋਏਗਾ।
ਸਾਰੇ ਸਵਤਾ ਧਰਾ ਕੇ ਭਾਰ ਵਿਚਾਰਨ,
ਉਹ ਅਵਤਾਰੀ ਪੁਰਖ ਅਵਤਾਰ ਧਾਰੇਗਾ, ਅਵਤਾਰੀ ਅਵਤਾਰ ਧਰਾ ਕੇ ਭਾਰ ਉਤਾਰ, ਅਵਤਾਰੀ ਪੁਰਖ ਅਵਤਾਰ ਧਾਰੇਗਾ ਧਰਤੀ ਦਾ ਭਾਰ ਉਤਾਰਨ ਵਾਸਤੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੱਸਦੇ ਕਿ ਪਹਿਲਾਂ ਦਸੀਆਂ ਮੋਤੀਆਂ ਨਿਸ਼ਾਨੀਆਂ ਕੀ ਇਹਨੇ ਪਾਪ ਵੱਧ ਜਾਣਗੇ, ਤੇ ਫਿਰ ਦੱਸਦੇ ਨੇ ਕਿ ਜਦੋਂ ਨੇਕ ਕਲੰਕ ਅਵਤਾਰ ਨੇ ਪ੍ਰਗਟ ਹੋਣਾ ਹੈ ਉਦੋਂ ਕਲਯੁਗ ਦਾ ਅੰਤ ਹੋ ਜਾਵੇਗਾ, ਤੇ ਸਤਯੁਗ ਦੀ ਆਰੰਭਤਾ ਹੋਣੀ ਹੈ। ਸਤਯੁਗ ਦੇ ਆਰੰਭ ਵੇਲੇ ਕਲਯੁਗ ਦੇ ਅੰਤ ਵੇਲੇ ਇਹ ਉਸ ਅਵਤਾਰ ਦੇ ਆਉਣ ਦਾ ਸਮਾਂ ਨਿਸ਼ਚਿਤ ਹੈ ਕਿ ਜਿਹੜੇ ਹੁਣੇ ਉਡੀਕਾਂ ਕਰ ਰਹੇ ਹੈ ਇਹ ਕਦੇ ਕਿਸੇ ਪਾਸੇ ਤੋਂ ਨੇਕ ਕਲੰਕ ਅਵਤਾਰ ਠਾਲ ਲੈਂਦੇ ਜਿਵੇਂ ਸੁਖਾਰ ਕਾਲੀ ਦਾ, ਕਦੇ ਕਿਸੇ ਪਾਸੋਂ ਦਸ ਵੇਲੀਆਂ ਗੱਲਾਂ ਪੈ ਜਾਂਦੀਆਂ। ਇਸ ਕਰਕੇ ਵਿਦਿਆ ਦੀ ਲੋੜ ਹੈ, ਇਤਿਹਾਸ ਪੜ੍ਹਨ ਦੀ ਲੋੜ ਹੈ। ਇਹ ਵਿਦਿਆ ਇੱਕ ਚਾਨਣ ਹੈ, ਅੰਧੇਰੇ ਦੇ ਵਿੱਚ ਹੱਥ ਮਾਰਨਾ ਕੁਛ ਨਹੀਂ ਬਣਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਲਯੁਗ ਕੇ ਅੰਤਿਮ ਸਮੇਂ ਕਲਯੁਗ ਦਾ ਅੰਤ ਹੋ ਰਿਹਾ ਹੋਵੇਗਾ, ਇਹ ਸਤਯੁਗ ਲਾਗ ਆਦ ਆਦ ਨਾਮ ਹੈ ਮੁੱਢਦਾ। ਸਤਯੁਗ ਦੀ ਆਰੰਭਤਾ, ਕਲਯੁਗ ਦਾ ਅੰਤ ਇਸ ਸਮੇਂ, ਕਲਯੁਗ ਦੇ ਅੰਤ ਸਮੇਂ ਨੇਕ ਕਲੰਕ ਅਵਤਾਰ ਦੇ ਆਉਣ ਦਾ ਸਮਾਂ ਨਿਸ਼ਚਿਤ ਹੋਇਆ ਹੈ। ਠੀਕ ਅੱਗੇ ਕਰਦੇ ਹਨ,
ਤੇਨਣ ਕੀ ਰੱਛਾ ਲੀਏ ਧਰ ਹੈ ਰੂਪ ਅਨਾਦ,
ਆਈ ਗਰੀਬਾਂ ਦੀ ਰੱਖਿਆ ਦੇ ਵਾਸਤੇ ਉਹ ਜਿਹੜਾ ਅਨਾਦ ਅੰਨ ਜਮਾਂ ਆਦ, ਜਿਹਦੀ ਆਦ ਨਹੀਂ ਹੈ ਅਨਾਦ, ਦੀਨਾਂ ਦੀ ਵਾਸਤੇ ਅਨਾਦੀ ਪਰਮੇਸ਼ੁਰ ਧਰ ਹੈ ਰੂਪ, ਉਹ ਆਪਣਾ ਸਰੂਪ ਪ੍ਰਗਟ ਕਰੇਗਾ। ਇਹ ਸਹਿਤ ਉਸਦੇ ਕੌਣ ਦਾ
ਧਰ ਹੈ ਰੂਪ ਅਨਾਦ, ਚਲ ਹੈ ਕਲ ਤੱਕ ਕਹਿ ਭਾਰੀ।
ਤੇ ਕਿਉਂ ਫਿਰ ਗਰੀਬਾਂ ਲੋਕਾਂ ਦੀ ਰੱਖਿਆ ਕਰਨ ਵਾਸਤੇ ਅਨਾਦ ਪੁਰਖ ਜੇ ਉਹ ਅਵਤਾਰ ਧਾਰਨ ਕਰਨ, ਤੇ ਕਿਸ ਪ੍ਰਕਾਰ ਇਹੋ ਜਿਹੋ ਕੌਤਕ ਕਰਨੇ ਹਨ, ਭਾਰੀ ਅਵਤਾਰ ਨੇ ਹੋਣਾ ਹੈ, ਤੇ ਉਸ ਦਾ ਕੰਮ ਕੀ ਹੈ, ਮੁੱਢਲੇ ਹੀ ਕੰਮ ਉਹ ਦੱਸਦੇ ਹਨ।
ਸ਼ਤਰਣ ਕੇ ਨਾ ਸਾਰਥ ਨਿਤ ਅਵਤਾਰ ਅਵਤਾਰੀ।
ਤੇ ਕਿਉਂ ਦੱਸ ਰਹੇ ਹਨ ਸਤਿਗੁਰੂ ਮਹਾਰਾਜ ਕਿ ਸ਼ਤਰੂ ਦੁਸ਼ਮਣਾਂ ਲੋਕਾਂ ਦੇ ਨਾਸ ਕਰਨ ਦੇ ਨਿਮਿਤ ਕੀ ਵਾਸਤੇ ਅਵਤਾਰ ਪੁਰਖ ਅਵਤਾਰ ਧਾਰੇਗਾ, ਅਵਤਾਰ ਅਵਤਾਰੀ ਅਵਤਾਰਕ ਕੀ ਅਵਤਾਰ, ਵਿਵਤਾ ਦੇ ਵਿੱਚ ਰੱਖਿਆ ਕਰਨ ਵਾਲੇ ਨੂੰ ਅਵਤਾਰ ਕਹਿੰਦੇ। ਤੇ ਕਿਸ ਪ੍ਰਕਾਰ ਹੁਣ ਅੱਗੇ ਪਹਿਲੀ ਵਾਰ ਆਪ ਜੀ ਉਹ ਸ਼ਬਦ ਸੁਣੋਗੇ ਜਿਹੜਾ ਲੋਕਾਂ ਨੇ ਬਹੁਤ ਗਲਤ ਕੀਤਾ ਹੋਇਆ। ਇਹ ਸਵੀਆ ਆ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਵੀਆ, ਪਰ ਇਹ ਸਵੀਏ ਦੀ ਅੰਤਲੀ ਤੁਕ ਉਹਨਾਂ ਲੋਕਾਂ ਦੇ ਕੰਠ ਹੈ, ਇਹਨੂੰ ਪ੍ਰਚਾਰ ਵਿੱਚ ਵਰਤਿਆ ਜਾਂਦਾ ਆਮ ਲੋਕਾਂ ਨੂੰ ਡਰਾਉਣ ਵਾਸਤੇ। ਪਰ ਕਈ ਵਾਰ ਖੁਦ ਉਹਨਾਂ ਲੋਕਾਂ ਨੂੰ ਇਹਦਾ ਗਿਆਨ ਨਾ ਹੋਣ ਦੇ ਕਾਰਨ ਇਹਦੇ ਅਰਥ ਆਪਣੀ ਮਰਜ਼ੀ ਦੇ ਕੱਢ ਰਹੇ। ਸਵੱਈਏ ਦੀਆਂ ਅੰਤਲੀਆਂ ਪੰਕਤੀਆਂ ਨੇ ਟੇਕ ਪਕੜੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਕਿ ਉਸ ਅਵਤਾਰ ਦੇ ਆਉਣ ਦਾ ਸਮਾਂ ਤਾਂ ਦੱਸ ਦਿੱਤਾ, ਕਿੱਥੇ ਆਉਣਾ ਸਮਾਂ ਦੱਸ ਦਿੱਤਾ, ਆਉਣਾ ਕਿੱਥੇ, ਹੁਣ ਜਗ੍ਹਾ ਦੱਸਣਾ ਕਿਸ ਟਿਕਾਣੇ ਤੇ ਆਉਣਾ। ਹੁਣ ਇਸ ਤੋਂ ਅਗਲੀ ਗੱਲ ਹੋਏਗੀ ਕਿ ਕਿਵੇਂ ਆਉਣਾ ਹੈ। ਪ੍ਰਸ਼ਨ ਛੋਟੇ ਛੋਟੇ ਲੱਗਦੇ ਨੇ ਪਰ ਵਿਸਤਾਰ ਵਾਲੇ। ਪਹਿਲਾਂ ਅਸੀਂ ਕਦੋਂ ਆਉਣਾ ਤੇ ਉਦੋਂ ਧਰਤੀ ਦੇ ਉੱਤੇ ਜੀਵਾਂ ਦੇ ਹਾਲਾਤ ਕਿਹੋ ਜਿਹੇ ਹੋਣਗੇ, ਇਹ ਗੱਲ ਵਿਸਤਾਰ ਨਾਲ ਕਹਿ ਆਏ ਸਤਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਤੇ ਹੁਣ ਦੱਸ ਦਿੱਤਾ ਵੀ ਕਲਯੁਗ ਦਾ ਅੰਤ ਹੋਏਗਾ, ਸਤਯੁਗ ਦਾ ਆਦ ਹੋਏਗਾ, ਦੀਨਾਂ ਦੀ ਰੱਖਿਆ ਕਰਨ ਵਾਸਤੇ ਸ਼ਤਰੂਆਂ ਦੇ ਨਾਸ ਨਿਯੁਕਤ ਅਵਤਾਰਾਂ ਦੇ ਅਵਤਾਰ ਕਿਉਂ ਆਉਣਗੇ। ਹੁਣ ਅੱਗੇ ਸਵੱਈਏ ਦੇ ਅੰਦਰ ਉਹ ਸ਼ਬਦ ਉਹ ਤੁਕ ਆ ਰਹੀ ਹੈ ਜਿਹੜੇ ਅਨਪੜ੍ਹ ਲੋਕਾਂ ਨੂੰ ਵਿਕਣ ਤੇ ਸਤਿਗੁਰੂ ਮਹਾਰਾਜ ਸਵੱਈਆ ਉਚਾਰਨ ਕਰਦੇ ਨੇ। ਚਾਰ ਚਾਰ ਤੁਕਾਂ ਨੂੰ ਸਵੱਈਆ ਦੀਆਂ ਬੜੀ ਸੁੰਦਰ ਰਚਨਾ ਨੇ ਕਲਗੀ ਵਾਲੇ ਸਤਿਗੁਰੂ ਜੀ ਸਰਬੰਸ ਦਾਨੀ ਪਿਤਾ ਨੇ 52 ਕਵੀਆਂ ਦੀ ਅਕਲ ਹੈਰਾਨ ਹੋ ਜਾਂਦੀ ਸੀ। ਭਾਈ ਕੰਗਲਾਲ ਸਿੰਘ 52 ਕਵੀਆਂ ਦੇ ਸ਼੍ਰੋਮਣ ਕਵੀ ਮੰਨੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਭਾ ਵਿੱਚ। ਪਰ ਭਾਈ ਸਾਹਿਬ ਜੀ ਇੱਕ ਸੰਸਾਰ ਪੱਧਰ ਦੇ ਵਿਦਵਾਨ ਸਨ, ਵਰਲਡ ਲੈਵਲ ਦੇ ਵਿਦਵਾਨ ਸੀ, ਇਹਨੇ ਵੀ ਸਿੱਖ ਜਗਤ ਦੇ ਵਿਦਵਾਨ ਸਨ। ਭਾਈ ਨੰਦ ਲਾਲ ਸਿੰਘ ਦੀ ਵਿਦਵਾਨੀ ਦੀ ਗੱਲ ਔਰੰਗਜ਼ੇਬ ਦੀ ਸਭਾ ਦੇ ਵਿੱਚ ਉਹ ਧਾਤ ਪਾ ਦਿੱਤੀ ਕਿ ਔਰੰਗਜ਼ੇਬ ਮੂੰਹ ਚੁੰਗਲਾ ਪਾ ਦਿੰਦਾ ਸੀ। ਔਰ ਉਹ ਇਹ ਗੱਲ ਕਹਿੰਦਾ ਸੀ ਕਾਫਰਾਂ ਵਿੱਚ ਇਹੋ ਜਿਹਾ ਵਿਦਵਾਨ ਸੜ ਗਿਆ ਸੀ ਇਹ ਗੱਲ ਸੁਣ ਕਰਕੇ। ਔਰੰਗਜ਼ੇਬ ਨੇ ਪੂਰੇ ਸੰਸਾਰ ਦੇ ਵਿੱਚੋਂ ਚੁਣ ਚੁਣ ਕੇ 1400 ਵਿਦਵਾਨ, 1400 ਇੱਕ ਵਿਦਵਾਨ ਰੱਖਣਾ ਔਖਾ ਹੈ। ਜਿੰਨੇ ਮਰਜ਼ੀ ਤੁਹਾਡੇ ਕੋਲ ਚੜਾਵੇ ਹੋਣ, ਜਿੰਨੀ ਮਰਜ਼ੀ ਮਾਇਆ ਹੋਵੇ, ਲੇਕਿਨ ਗੁਰਦੁਆਰੇ ਚ ਸਭ ਕੁਛ ਕਰ ਲਓਗੇ, ਵਿਦਵਾਨ ਨਹੀਂ ਰੱਖਣਾ ਔਖਾ ਰੱਖਣਾ। ਪਰ ਇਸ ਪੱਖ ਤੋਂ ਤਾਂ ਧੰਨਵਾਦ ਕਰਨਾ ਪਊਗਾ ਨਾ ਉਸਦਾ, ਭਾਵੇਂ ਆਪਣੀ ਉਹਦੇ ਨਾਲ ਕਿੰਨੀ ਵੱਡੀ ਜਾਤੀ ਦੁਸ਼ਮਣੀ ਹੈ, ਜਿਹੜਾ ਉਹਦੇ ਚ ਗੁਣਾ ਔਰ ਉਸਦੇ ਵਿੱਚ ਕਹਿਣਾ ਪਏਗਾ ਕਿ ਵਾਹ ਵਾਹ ਵਿਦਵਾਨਾਂ ਦੀ ਇਤਨੀ ਕਦਰ ਕਰਨ ਵਾਲਿਆ ਤੇ 1400 ਵਿਦਵਾਨ ਇਕੱਠਾ ਕਰਕੇ ਆਪਣੀ ਸਭਾ ਵਿੱਚ ਦੁਨੀਆਂ ਨੂੰ ਹੈਰਾਨ ਕਰ ਦਿੱਤਾ, ਦੁਨੀਆਂ ਦੇ ਧਰਮਾਂ ਨੂੰ, ਤੇ 1400 ਵਿਦਵਾਨ ਬਣ ਕੇ ਬੁਲਾਇਆ ਹੋਇਆ ਆਲਮ ਫਾਜ਼ਲ ਦੀ ਡਿਗਰੀ ਵਾਲਾ ਉਹ ਵਿਦਵਾਨ ਹੈ। ਇੱਕ ਵਿੱਚ ਚੜ੍ਹਦੀਆਂ ਉਹਨਾਂ ਵਿੱਚ ਆ ਗਿਆ ਭਾਈ ਨੰਦ ਲਾਲ, ਗਦੀ ਤੋਂ ਆਇਆ, ਵਿਦਿਆ ਪੜ੍ਹੀ, ਇਹ ਸੋਚ ਕੇ ਆਇਆ ਕਿ ਵਿਦਿਆ ਦੀ ਕਦਰ ਨਾ, ਵਿਦਿਆ ਦੀ ਕਦਰ ਦਿੱਲੀ ਦੇ ਦਸਤ ਕੋਲ ਹੈ, ਇਹ ਸੋਚ ਕੇ ਆਇਆ, ਪਹੁੰਚ ਗਿਆ ਹੌਲੀ ਹੌਲੀ ਜਿਸ ਮਾਰਗ ਦੁਆਰਾ ਨੇੜੇ ਆ ਰਿਹਾ ਹੈ। ਇੱਕ ਦਿਨ ਐਸਾ ਹੋਇਆ ਕੁਰਾਨ ਦੀਆਂ ਐਕਾਂ ਤੇ ਕਾਦੀਆਂ ਦੀ ਉਸ ਬਹਿਸ ਵਿੱਚ, ਉਹਨਾਂ ਅਰਮਾਨ ਦੀ ਬਹਿਸ ਵਿੱਚ ਔਰੰਗਜ਼ੇਬ ਦੀ ਤਸੱਲੀ ਨਹੀਂ ਹੁੰਦੀ। ਇੱਕ ਅਰਥ ਐਸਾ ਆ ਗਿਆ ਜੀ ਕਿ ਔਰੰਗਜ਼ੇਬ ਕਹਿੰਦਾ ਮੇਰੀ ਤਸੱਲੀ ਨਹੀਂ। ਭਾਈ ਜਗਰਾਜ ਸਿੰਘ ਦਾ ਭਰਾਇਆ ਸ਼ਹਿਜ਼ਾਦਾ ਉਹਨਾਂ ਵਿਦਵਾਨਾਂ ਵਿੱਚ ਅਰਥ ਕਰਦਾ ਤਾਂ ਪਾਰਕੂ ਅਰਥ ਨਾਲ ਪਰਖਦਾ ਹੋਇਆ ਔਰੰਗਜ਼ੇਬ ਕਹਿਣ ਲੱਗਾ ਬੇਟਾ ਸੱਚ ਦੱਸ, ਇਹ ਅਰਥ ਤੇਰਾ ਆਪਣੇ ਜਾਂ ਕਿਸੇ ਬੁਲਾਣਾ ਦਾ? ਇਹ ਕਿਹਾ ਨਹੀਂ ਹਜ਼ੂਰ, ਇਹ ਅਰਥ ਕਰਨ ਵਾਲਾ ਤਾਂ ਭਾਈ ਨੰਦ ਲਾਲ, ਭਾਈ ਪਾਤਾ ਗੁਰੂ ਘਰ ਵਿੱਚ ਆ ਕੇ ਮਿਲਦਾ ਹੈ, ਨੰਦ ਲਾਲ ਹੈ ਬੜਾ ਵਿਦਵਾਨ ਸੱਜਣ, ਸਭਾ ਵਿੱਚ ਬੁਲਾਇਆ ਗਿਆ। 1400 ਕਾਜੀ ਸ਼ਰਮਸਾਰ ਹੋ ਗਏ, ਨੰਦ ਲਾਲ ਦੀ ਯੋਗਤਾ ਉਹ ਵਿਦਿਆ ਦੇ ਚਮਤਕਾਰ ਸਭ ਦੇ ਸਿਰ ਨੀਵੇਂ ਕਰ ਦਿੱਤੇ, ਪਰ ਇਹਦੇ ਨਾਲ ਨਾਲ ਕਹਿੰਦੇ ਨੇ ਖੂਬਸੂਰਤੀ ਇੱਕ ਇਲਾਹੀ ਦਾਤ ਹੈ। ਪਰ ਕਈ ਵਾਰ ਸੁੰਦਰ ਚਿਹਰੇ ਮੌਤ ਦਾ ਕਾਰਨ ਬਣ ਗਏ, ਇਸੇ ਤਰ੍ਹਾਂ ਗੁਣ ਇੱਕ ਬੜੀ ਮਹਾਨ ਵਸਤੂ ਹੈ, ਪਰ ਕਈ ਵਾਰ ਗੁਣ ਜਿਹੜਾ ਦੁਸ਼ਮਣੀ ਦੇ ਰੂਪ ਵਿੱਚ ਬਦਲ ਗਿਆ। ਅੱਜ ਭਾਈ ਨੰਦ ਲਾਲ ਦਾ ਗੁਣ ਦੁਸ਼ਮਣੀ ਦੇ ਰੂਪ ਵਿੱਚ ਤਬਦੀਲ ਹੋ ਗਿਆ, ਬੇਈਮਾਨ ਸਰਕਾਰ ਦਾ ਮਨ ਬਦਲ ਗਿਆ। ਔਰੰਗਜ਼ੇਬ ਨੇ ਕਹਿ ਦਿੱਤਾ ਕਿ ਕੱਲ੍ਹ ਨੂੰ ਇਸ ਮਹਾਨ ਵਿਦਵਾਨ ਨੂੰ ਇਸਲਾਮ ਵਿੱਚ ਕਤਲ ਕਰ ਲਿਆ ਜਾਵੇ। ਸਹਿਣ ਨਹੀਂ ਕਰ ਸਕਦਾ ਕਿ ਹਿੰਦੂਆਂ ਦੇ ਵਿੱਚੋਂ ਐਡਾ ਵੱਡਾ ਕੋਈ ਵਿਦਵਾਨ ਹੋਵੇ। ਰਾਤ ਇੱਕ ਵਿਕਾਰੇ ਹੈ, ਸ਼ਾਹੀ ਘਰਾਣੇ ਚੋਂ ਮਦਦ ਔਰ ਆਵਾਜ਼ ਪਹੁੰਚ ਗਈ ਕਿ ਕੱਲ੍ਹ ਨੂੰ ਤੇਰਾ ਧਰਮ ਭ੍ਰਿਸ਼ਟ ਹੋ ਜਾਣਾ ਹੈ, ਰਾਤ ਦੇ ਸਮੇਂ ਆਪਣੀ ਜਾਨ ਬਚਾ ਕੇ ਮਿਲ। ਜਿਹਨੇ ਸੁੱਤੇ ਰਹਿੰਦੇ ਰਾਤ ਨੂੰ ਤੋੜ ਲੈਂਦੇ, ਪੰਜਾਬ ਦੀ ਧਰਤੀ ਵਿੱਚ ਆ ਗਏ, ਕੋਈ ਸੱਜਣ ਪੁਰਖ ਮਿਲੇ, ਚਿਹਰਾ ਉਦਾਸ ਹੈ, ਉਹਨੇ ਪੁੱਛਿਆ ਉਦਾਸ, ਉਦਾਸੀ ਦਾ ਕਾਰਨ, ਇਹਨੇ ਦੱਸਿਆ ਉਦਾਸੀ ਦਾ ਆਹ ਕਾਰਨ ਹੈ, ਮੇਰਾ ਧਰਮ ਖਤਰੇ ਵਿੱਚ ਪਿਆ, ਮੇਰੀ ਵਿਦਿਆ ਦੇ ਕਾਰਨ ਮੈਂ ਦੀਨੋ ਬੇਦੀਨ ਹੋਣ ਲੱਗਾ ਸੀ, ਹੁਣ ਮੈਂ ਕਿਸੇ ਸ਼ਕਤੀਸ਼ਾਲੀ ਪੁਰਸ਼ ਦੀ ਸ਼ਰਨ ਲੈਣੀ ਚਾਹੁੰਦਾ ਜਿਹੜਾ ਧਰਮੀ ਵੀ ਹੋਵੇ, ਮੇਰੇ ਧਰਮ ਦੀ ਰੱਖਿਆ ਹੋਵੇ। ਕਹਿੰਦੇ ਇਹੋ ਜਿਹਾ ਸੰਸਾਰ ਚ ਇੱਕੋ ਹੀ ਹੈ, ਮਾਤਾ ਗੁਜਰੀ ਦਾ ਨਾਲ ਅਨੰਦਪੁਰ ਵਾਲੇ ਗੁਰੂ ਤੋਂ ਬਿਨਾਂ ਐਸਾ ਕੋਈ ਨਹੀਂ। ਕਲਗੀ ਵਾਲੇ ਸਤਗੁਰੂ ਦੀ ਦਸ ਪਈ, ਭਾਈ ਨੰਦ ਲਾਲ ਸਿੱਧਾ ਗੁਰੂ ਸ਼ਰਨ ਵਿੱਚ ਪਹੁੰਚ ਗਿਆ, ਹੱਥ ਜੋੜੇ ਨਮਸਕਾਰ ਕੀਤੀ, ਆਪਣੇ ਗੁਣਾਂ ਦਾ ਅਭਿਮਾਨ ਕੇ ਮੇਲ ਰਹੇ ਦਾ ਇਵਾਰਿਆ, ਕਲਗੀ ਵਾਲੇ ਸਤਗੁਰੂ ਦੇ ਚਰਨ ਪਕੜ ਕੇ ਰੋਇਆ। ਸਤਗੁਰੂ ਮਹਾਰਾਜ ਨੇ ਜਦੋਂ ਇਹਨੂੰ ਕਿਹਾ ਕਿ ਆਪਣਾ ਪਿਤਾ ਦੇ ਵਾਕਿਆ ਦੀ ਸਾਰੀ ਗੱਲ ਦੱਸੀ, ਸਤਗੁਰੂ ਮਹਾਰਾਜ ਕਹਿਣਗੇ ਸਜਾ ਦੇ ਵਿਦਵਾਨਾਂ ਦੀ ਲੋੜ ਹੈ ਗੁਰੂ ਨਾਨਕ ਦੇਵ ਜੀ। ਭਾਈ ਨੰਦ ਲਾਲ ਸਿੰਘ ਬਣਾ ਦਿੱਤਾ, ਦੁਨੀਆਂ ਭਰ ਦੇ ਸੁੱਖ ਉਸ ਨੂੰ ਦੇ ਦਿੱਤੇ, 52 ਕਵੀਆਂ ਦੇ ਵਿੱਚੋਂ ਸ਼੍ਰੋਮਣ ਕਰ ਦਿੱਤਾ। ਤੇ ਇਸ ਗੱਲ ਦਾ ਫਰਕ ਵੇਖਿਆ ਕਿ ਔਰੰਗਜ਼ੇਬ ਦੀ ਸਭਾ ਦੇ ਵਿਦਵਾਨਾਂ ਤੇ ਗੁਰੂ ਨਾਨਕ ਦੇ ਘਰ ਦੇ ਵਿਦਵਾਨਾਂ ਦਾ ਇੱਕ ਫਰਕ ਹੈ, ਇਹ ਲੋਕ ਰਸੀਏ ਹਨ ਨਾਮ ਦੇ, ਇਹ ਲਿਵ ਵਾਲੇ ਹਨ, ਇਹ ਕੱਲੇ ਉਹਨਾਂ ਅੱਖਰਾਂ ਦੇ ਹੀ ਜਾਣੂ ਨਹੀਂ ਹਨ, ਇਹ ਉਸ ਰਸ ਨੂੰ ਵੀ ਜਾਣਨ ਵਾਲੇ ਨੇ। ਭਾਈ ਨੰਦ ਲਾਲ 52 ਕਵੀਆਂ ਦੇ ਸ਼੍ਰੋਮਣ ਬਣਾ ਦਿੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਪਰ ਕਦੇ ਕਦੇ ਇਕਾਂਤ ਵਿੱਚ ਗੁਰੂ ਚਰਨਾਂ ਨੂੰ ਫੜ ਕੇ ਕਹਿੰਦਾ ਸੀ ਐ ਸਤਿਗੁਰੂ ਮੇਰੇ ਜੁਲਤਾਂ ਵਾਲੇ ਪੀਰ ਮੈਨੂੰ ਸਮਝ ਨਹੀਂ, ਤੇਰੀ ਕਿਸ ਬਣਿਓ ਸਿਫਤ ਕਰਾਂ, ਤੇਰੀ ਕਿਰਪਾਨ ਦੀ ਸਿਫਤ ਕਰਾਂ ਕਿ ਤੇਰੀ ਕਲਮ ਦੀ ਸਿਫਤ ਕਰਾਂ। 52 ਕਵੀਆਂ ਚ ਕੋਈ ਕਵੀ ਨਹੀਂ ਤੇਰੀ ਸਿਫਤ ਕਰਨ ਵਾਲਾ, ਜਦੋਂ ਤੇਰੀ ਕਿਰਪਾਨ ਚੱਲਦੀ ਹੈ ਉਦੋਂ ਵੀ ਕਮਾਲ ਕਰਦੀ ਹੈ ਤੇ ਜਦੋਂ ਤੇਰੀ ਕਲਮ ਚੱਲਦੀ ਹੈ ਉਦੋਂ ਵੀ ਕਮਾਲ ਕਰਦੀ ਹੈ। ਆਪਣੀ ਕਲਮ ਦੇ ਕਮਾਲ ਦੇਖੋ, ਸਵਈਆ ਉਚਾਰਦੇ ਨੇ ਸਤਿਗੁਰੂ, ਆਚਾਰ ਲੈਣਾਂ ਦੇ ਵਿੱਚ ਕੀ ਕੁਛ ਕਹਿ ਰਹੇ ਨੇ ਸਤਿਗੁਰੂ ਮਹਾਰਾਜ। ਭਾਈ ਨੰਦ ਲਾਲ ਵਰਗਿਆਂ ਦੀ ਪਾਰ ਤੋਂ ਅੱਖ ਹਰ ਆਪਣੇ ਆਪ ਹੀ ਉਹਨੇ ਕਿਹਾ ਸੀ کہ لوگ انجان پکھڑیاں دا مل پاؤندے ہیں ہیرے والی اکھ میری جوہری وہ پچھاڑ دے جوہری ہے گرو گوبند سنگھ صاحب مینوں پہچان گیا کہ آو ستگرو سمجھا دے سنو پاپ
پاپ سندوہ بنا سن کو نل کی اوتار پہاوے گے شانت پاپ سندوہ بنا سن کو نل کی اوتار پہاوے گے
پاپاں دا سمو سارے ہی پاپاں دا جڑے پیچھے ورنن کر کے آ پاپاں دی ویاکھیا کئی دن ہوندی رہی ہے انہاں دا وناس ایک ہوندا ناس ایک ہوندا ناس ناس دے وناس وچ کافی اندر آ آپاں گرش دا پرمان لے کے ناس وناس دونوں چیزاں نوں سمجھیے تاں ایہدی ایوں ویاکھیا بنے گی کسے ورش دیاں ٹاڑیاں کٹ دینیاں اے ورش دا ناس کرنا ہے ٹہنیاں چھ مہینے تو بعد سنگنی آ جانگی ورش نوں کوئی بہتا فرق نہیں پائے گا کیونکہ وہ ناس ہوا وہ وناس نہیں ہوا وناس ہوں کسی ورش نوں جڑا تے پٹ دینا پھر مڑ کے نہیں جمے گا ستگرو مہاراج سچے پاتشاہ کہتے پاپ سنو وناسن کو پاپاں کا وناس کرن گے کل کی اوتار کہا رہیں گے اور نیک کلنگ جس کے دو تین نام کل کی اوتار پرچار کرے جنہوں کلگی والا اوتار بنا کے گرو گوبند صاحب کے جمے لا دیتی ہے گل اور اس تو کر کے من مرضی کا ہونا کر رہا ہے سچیت رہنا اسی لیے ودیا کی سرت کرنے والے سارے دیش کمیاں نے کہا کہندے تب تک ودیا کو پڑھو کنی دیر تک کہندے جب تک گھٹ میں پران جنی دیر تک پران چلتے ودیا نہیں کدے بھی چڑھتی انی دیر تک ودیا پڑھتے ہی رہو ودیا کوئی سمجھ نہیں ہوتا تب تک ودیا کو پڑھو جب تک گھٹ میں پران جہاں تنی پہنچے نہیں تین پہنچے ودوان جتنے سے ودوان پہنچے اس کر کے پنڈت دیال جی نے سارا کتاب ہی دے وچ ودیا پرکرن چ بہت کچھ کہا اتنے پڑھ لینا مگد پوجا نج دھام اتنے کہتے ہیں جڑا مگد نام ہے مورکھ کا مورک کی پوجا اپنے گھر تک سیمت ہے اس کو گمانڈی کے شکر مار دیا پڑھ کے انہیں کملا پڑیا گیا گھر کی پوجا اس لیے کرتے ہیں پرانے سمے چولہے آ تھوڑے رکھ لیے چولہے نے گیس والے تو ہونی چلے ہیں دوسرے چولہے ہوں سر چولہے کے بٹیاں پیر لا کے چولہے کے مٹھ میں بہ کے گھردوں دعوے مارتا کہنا گھر فوک دوں اور ڈردے مارے کہتے نہیں نہیں تو ہی تو گھر تو میرا سارا کام نہیں چلتا وہ پوجا کرتے ہیں کتنے گھر فوکے نہ دے سکتے مگد پوجا یہ دھام ہے یہ پربھو پوجا ہے یہ جو مگر پربھو نام ہے لمبردار کا لمبردار کی پوجا اپنے پنڈ تک سیمت ہے دوائیاں دھونی ہیں کئی اور تھا میں سرکار دربار کی گواہی منگی ہے لوڑ پہ شناخت کرنی ہے اس سمردار مال محکمے کافی وشیش تھان پربھو پوجا نج نگر کہتے وہ پوجا سوئے دیش میں اس کو اگلی گل ہے راجے کی بادشاہ کیول اپنی اس حد تک ہے جتنے تک انہیں راج ہے اس کو اگے تیلی کا بھی بادشاہ حد اپنی ہوں چوتھے نمبر سے گل آئی ودیا کی کہتے پوج سکونی سمے ودوان کی پوجا پورے سنسار کتنے چلا جائے بچوں ودیا من لا کے پڑھا کرو ودیا تیسرا نیتر ہے بھگوان کرشن جی تیجا نیتر کر کے کہیں وہ کہتے دو لوچن سرد نو تر لوچن ودوان ਸਤ ਲੋਚਨ ਪਰਮਾਤਮਾ ਗਿਆਨੀ ਅਨੰਤ ਲੋਚਨ ਵਿਦਿਆ ਤੋਂ ਬਿਨਾਂ ਅੰਧੇਰਾ ਹੈ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਦਮਦਮਾ ਸਾਹਿਬ ਆਪਣੀ ਕੰਸੀ ਪੁੱਤਰ ਕੰਸੀ ਦੇ ਮੁਕਾਬਲੇ ਵਿੱਚ ਪ੍ਰਗਟੇ ਆ ਮਾਰੀ ਪੁਰਸ਼ ਵਿਦਿਆ ਦੀ ਟਕਸਾਲ। ਹਜ਼ੂਰ ਕਹਿੰਦੇ ਪੜੇ ਇਹਨਾਂ ਪਤਰਾਸੀ ਤੇ ਪਸ਼ੂ ਵੀ ਵਿਦਵਾਨ ਬਣਨਗੇ। ਇਹ ਬਰ ਦਿੱਤਾ ਸੌਭੋ ਪੁੱਤਰ ਬਣੇ ਮਾਲਵੇ ਦੀ ਧਰਤੀ ਮਾਲਵੇ ਦੇਸ਼ ਦੇ ਮੁਕਾਬਲੇ ਚ ਮਾਲਵਾ ਦੇਸ਼ ਬਣਾਇਆ ਪੰਜਾਬ ਦੀ ਅਗਲੀ ਮਾਲਵਾ ਪੁਰਾਣਾ ਮਾਲਵਾ ਉਜੈਂਦਾ ਇਲਾਕਾ ਦੀ ਉਸ ਧਰਤੀ ਦੇ ਮੁਕਾਬਲੇ ਮਾਲਵਾ ਰਚਿਆ ਪੰਜਾਬ ਦੀ ਧਰਤੀ ਵਿੱਚ ਵੱਧ ਅੱਗੇ ਉਹਨੂੰ ਗੁਰੂ ਕਾ ਮਾਲਵਾ ਕਹਿੰਦੇ। ਇਸੇ ਤਰ੍ਹਾਂ ਕੰਸੀ ਦੇ ਮੁਕਾਬਲੇ ਚ ਗੁਰੂ ਕੀ ਕੰਸੀ ਰਚੀ ਲਾਹੌਰ ਦੇ ਮੁਕਾਬਲੇ ਦੇ ਜੋ ਰਚਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਾਹਿਬ ਨਾ ਕੋਈ ਹੋਇਆ ਨਾ ਕੋਈ ਹੈ ਨਾ ਕੋਈ ਹੋਇਆ। ਇਹ ਗੱਲ ਨੂੰ ਲੈ ਕੇ ਆਪਣੀ ਆਪਣੀ ਭਾਵਨਾ ਜੋੜ ਕੇ ਭਾਵੇਂ ਕੋਈ ਕਿਸੇ ਮਹਾਂਪੁਰਸ਼ ਨੂੰ ਕਹਿ ਦਿੰਦੀ ਇਹਦੇ ਵਰਗਾ ਨਾ ਹੋਇਆ ਨਾ ਆਇਆ ਨਾ ਹੋਣਾ, ਪਰ ਇਹ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਲੱਗ ਹੋਈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿੰਦੇ ਪਾਪ ਸਮੂਹ ਵਿਨਾਸ਼ਨ ਕੋ ਪਾਪਾਂ ਦਾ ਨਾਸ਼ ਕਰਨ ਵਾਸਤੇ ਕਲਕੀ ਅਵਤਾਰ ਕਹਾ ਰਹੇ ਉਹਨੂੰ ਨੇਕਲੰ ਕਲਕੀ ਅਵਤਾਰ ਇਹ ਅਜਿਹੇ ਨਾਮਾਂ ਦੇ ਨਾਲ ਪੁਕਾਰਿਆ
ਜਾਏਗਾ।
ਇਸ ਦਾ ਅਰਥ ਜਿਨ੍ਹਾਂ ਨੇ ਇਸ ਰਵੱਈਏ ਨੂੰ ਸਾਰੇ ਗੁਰੂ ਜੀ ਤੇ ਢਾਲ ਦਿੱਤਾ ਉਹ ਤੁਰਦਾ ਅਰਥ ਤਾਂ ਬਣਿਆ ਸੀ, ਕੱਛ ਦਾ ਅਰਥ ਕਛਹਿਰਾ ਜ਼ਰੂਰ ਕਰ ਲਿਆ ਉਹਨਾਂ ਨੇ ਕਿ ਕਛਹਿਰਾ ਹੁੰਦਾ। ਤੇ ਇਸ ਪ੍ਰਕਾਰ ਕਹਿੰਦੇ ਘਰ ਬਾਣ ਕਪਾਹ ਰਹਿਗੇ ਮਨ ਘੱਟ ਅਰਥ ਨਹੀਂ ਚੱਲਿਆ ਕਰਦੇ। ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਇਹ ਰਚਨਾ ਕਰ ਰਹੇ ਇਹ ਅਟਪਟ ਗੱਲਾਂ ਨਹੀਂ ਚੱਲਣਗੀਆਂ। ਹਜ਼ੂਰ ਕਹਿੰਦੇ ਨੇ ਤੁਰਕੱਛ ਦਾ ਅਰਥ ਹੈ ਤੁਰਕਾਨ ਦੇ ਤੁਰਕੱਛ ਤੁਰੰਗ ਨਾਮ ਹੈ ਘੋੜੇ ਦਾ। ਕਹਿੰਦੇ ਤੁਰਕ ਸਥਾਨ ਦਾ ਘੋੜਾ ਉਹਨਾਂ ਦੇ ਕੋਲ ਜਿਹੜਾ ਘੋੜਾ ਮਿਲ ਜਾਏਗਾ ਉਹ ਘੋੜਾ ਵੀ ਕਿਸ ਦੇਸ਼ ਦਾ ਹੋਏਗਾ ਜਿਹੜਾ ਨੇਕ ਲੰਕਣ ਹੋਣਾ ਹੈ। ਕਹਿੰਦੇ ਉਹ ਤੁਰਕਾਨ ਦੇ ਵਿੱਚ ਪੈਦਾ ਹੋਇਆ ਘੋੜਾ ਹੋਏਗਾ। ਗੱਲ ਕੀ ਆਖੋ ਸਤਨਾਮ ਸ੍ਰੀ ਵਾਲ ਇਹ ਹੁਣ ਕੱਲੀ ਕੱਲੀ ਗੱਲ ਆਊਗੀ ਤੇ ਨਾਲੇ ਭਾਈ ਕੱਲ ਜਿਹੜਾ ਨੇ ਕਹਿਤਾ ਕਹਿੰਦੇ ਕੱਲ ਤੂੰ ਕਦਾ ਤੇਜ਼ ਕਰੀ ਹੈ ਅੱਜ ਹੁਣ ਮੈਂ ਕਥਾ ਸੈਲ ਭਾਵੇ ਨਾਲੇ ਕਰੂੰ। ਕਹਿੰਦੇ ਵੀ ਬੇਸ਼ੱਕ ਕਥਾ ਰਹਿ ਸਕ ਜਾਵੇ ਕਾਹਲੀ ਨਹੀਂ ਬਣੀ ਤੇ ਤੁਸੀਂ ਵੀ ਤਾਂ ਆਪਣੇ ਘਰਦਿਆਂ ਦਾ ਕਹਿਣਾ ਨਹੀਂ ਹੋ ਮੈਨੂੰ ਵੀ ਆਪਣੇ ਨਾਲ ਦਾ ਕਹਿਣਾ ਮਿਲਣਾ ਪੈਣਾ ਇਹ ਉਹ ਗੱਲ ਇਹਨਾਂ ਦੀ ਠੀਕ ਹੈ। ਕਹਿੰਦੇ ਉਹਦੇ ਚ ਰਸ ਵਿਗੜ ਜਾਂਦਾ ਤੇਰੇ ਕਾਹਲੀ ਕਦੋਂਗੇ ਹੋਰ ਨਹੀਂ ਜਦੋਂ ਨਾਲੇ ਜੀਵ ਨਿਕਲ ਜਾਣ ਤੇ ਉਸ ਵੇਲੇ ਸਰੀਰ ਦਾ ਹਾਲ ਵੇਖ ਲੋਕੀ ਹੋ ਜਾਂਦਾ ਤੇ ਕਿਉਂ ਸਾਥੀ ਪੱਛ ਤੁਰੰਗ ਸੁਪੱਛ ਵੱਡੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਚਨਾ ਤੁਰਕਾਨ ਦੇਸ਼ ਦਾ ਘੋੜਾ ਸੁਪੱਛ ਪੱਛ ਖੰਭਾਂ ਦਾ ਨਾਮ ਹੈ ਇਹ ਖੰਭਾਂ ਦੇ ਕਾਰਨ ਪੱਛ ਤੋਂ ਪੰਛੀ ਬਣਿਆ ਇਹਨੂੰ ਪੰਛੀ ਕਹਾ ਕਹਿੰਦੇ ਨੇ ਜਿਹਦੇ ਖੰਭ ਹੋਣ ਉਹਨੂੰ ਪੰਛੀ ਕਹਿੰਦੇ ਸੁਪੱਛ ਉਹ ਘੋੜੇ ਦੇ ਕਹਿੰਦੇ ਖੰਭ ਹੋਣਗੇ ਪਰ ਹੋਣਗੇ ਦੋ ਗੱਲ ਕੀ ਆਖੋ ਸਤਨਾਮ ਸ੍ਰੀ ਵਾਲ ਤੁਰਪੱਛ ਤੁਰੰਗ ਸੁਪੱਛ ਵੱਡੋ ਕੱਢ ਕੱਢ ਕਿਰਪਾਨ ਕਪਾ ਰਹੇਗੇ ਜਿਸ ਉੱਤੇ ਸਵਾਰ ਹੋਏਗਾ ਨੇਕ ਲੰਗ ਵੱਡਾ ਭਾਰੀ ਖੰਡਮਿਆਨ ਚੋਂ ਧੁਰੇਗਾ ਉਸ ਖੰਡੇ ਨੂੰ ਕੱਢ ਕੇ ਹੱਥ ਦੇ ਵਿੱਚ ਲੈ ਕੇ ਉਹਨੂੰ ਚਮਕਾਏਗਾ ਦੁਸ਼ਮਣਾਂ ਦੇ ਦਿਲ ਕੰਬ ਜਾਣਗੇ ਖੰਡਾ ਵੇਖ ਕੇ ਇੱਕ ਪਾਸੇ ਰਿਹਾ ਖੰਡਾ ਵੇਖ ਕੇ ਪਾਪੀਆਂ ਦੇ ਪਾਪ ਪਤੰਗੇ ਨੂੰ ਦੇਖ ਕਰਕੇ ਐਸਾ ਅਵਤਾਰ ਹੈ ਪਰਮੇਸ਼ਰ ਦਾ ਉਹਨਾਂ ਦੀ ਸੋਭਾ ਕਿਹੋ ਜਿਹੀ ਹੋਏਗੀ ਇਹਦੇ ਚ ਰੂਪ ਕਲੰਕਾਰ ਹੈ ਥੋੜਾ ਜਿਹਾ। ਕਹਿੰਦੇ ਉਹਨਾਂ ਦੀ ਸੋਭਾ ਉਸੇ ਤਰ੍ਹਾਂ ਦੀ ਹੋਏਗੀ ਨਿਕਸੇ ਜਿਮ ਕੇਹਰ ਕੇਹਰ ਨਾਮ ਸ਼ੇਰ ਦਾ ਨਾਮ ਨਿਕਲਦਾ ਨਿਕਸੇ ਜਿਮ ਕੇਹਰ ਪਰਬਤ ਜਿਵੇਂ ਕੋਈ ਬਹੁਤ ਵੱਡਾ ਬੱਬਰ ਸ਼ੇਰ ਕਿਤੇ ਪਹਾੜਾਂ ਚੋਂ ਨਿਕਲ ਕੇ ਮੈਦਾਨੀ ਇਲਾਕੇ ਵਿੱਚ ਆ ਰਿਹਾ ਇਹ ਕਹਿੰਦੇ ਰੂਪ ਕਲੰਕਾਰ 84 ਕਮਲੇ ਅਲੰਕਾਰ ਭਾਈ ਸੰਤੋਖ ਸਿੰਘ ਸਾਹਿਬ ਨੇ ਗਰਭ ਗਜਰੀ ਟੀਕੇ ਚ ਲੈ ਕੇ ਉੱਥੋਂ ਪੜ੍ਹ ਲੈਣੇ ਕਿ ਕਿੰਨੇ ਕਿਸਮ ਦੇ ਅਲੰਕਾਰ ਹੁੰਦੇ ਹਨ ਅਲੰਕਾਰ ਬਾਰੇ, ਕਿਉਂਕਿ ਗੁਰਬਾਣੀ ਵਿੱਚ ਇਹ ਸ਼ਬਦ ਆਇਆ ਅਲੰਕਾਰ ਨੇ ਫੈਲੀ ਹੋਈ ਹੈ ਤਾਂ ਕਿ ਕਣਕ ਬਖਾ ਅਲੰਕਾਰ ਦਾ ਅਰਥ ਕਹਿਣਾ ਕਿ ਉੱਥੇ ਕਣ ਹੈਗਾ ਅਲੰਕਾਰ ਮਿਲ ਫੈਲੀ ਹੋਈ ਹੈ ਸੋਨੇ ਦੇ ਗਹਿਣੇ ਨੂੰ ਢਾਲ ਕੇ ਸੋਨੇ ਦੀ ਇੱਕ ਟੀਮ ਬਣ ਜਾਂਦੀ ਸੋਨੇ ਦੀ ਬਲੀ ਬਣ ਜਾਂਦੀ ਉਹ ਪਰਮਾਰਥ ਵਿੱਚ ਵਿਚਾਰ ਵਿੱਚ ਇਹ ਜਦੋਂ ਬਹਿਮ ਰੂਪ ਦੀ ਗੱਲ ਲਈ ਹੈ ਮੰਤ ਯੋਗ ਸਰੂਪ ਦੀ ਗੱਲ ਲਈ ਹੈ ਇਹ ਆਪਣੀ ਵਿਚਾਰ ਹੈ ਕਿ ਅਲੰਕਾਰ ਗਹਿਣੇ ਦਾ ਨਾਮ ਗਹਿਣਾ ਜਿਹੜੇ ਪਾਉਣ ਵਾਲੇ ਨੇ ਜਗਤ ਵਿੱਚ ਤਾਂ ਗਹਿਣੇ ਨੇ ਪੰਜ ਕਰਤਾਰ ਜਿਹੜੇ ਵਸਤਰ ਦੇ ਮਹਾਰਾਜ ਤੇ ਜਿਹੜੇ ਲੋਕ ਗਹਿਣੇ ਪਾਉਣ ਦੇ ਆਦੀ ਨੂੰ ਕਿਉਂ ਪਾਉਂਦੇ ਨੇ ਕਿ ਮੇਰੇ ਰੂਪ ਦੀ ਸੁੰਦਰਤਾ ਵਿੱਚ ਵਾਧਾ ਹੋ ਜਾਏ ਇਸੇ ਤਰ੍ਹਾਂ ਸਿੱਖੀ ਸਰੂਪ ਵਿੱਚ ਪੰਜ ਕਰਤਾਰਾਂ ਦਾ ਵਾਧਾ ਕੀਤਾ ਗਿਆ ਤੇ ਇਹ ਵੀ ਜੇ ਪੰਜ ਗਹਿਣੇ ਹਨ ਸਿੱਖੀ ਸਰੂਪ ਦੀ ਸੁੰਦਰਤਾ ਅਗਲੇ ਦੇ ਫਾਇਦੇ ਅਲੰਕਾਰ ਨਾਮ ਗਹਿਣੇ ਦਾ ਗਹਿਣਾ ਸਰੀਰ ਬਤਾ ਨੂੰ ਵਧਾਉਂਦਾ ਹੈ ਤੇ ਕਾਵ ਰਚਨਾ ਵਿੱਚ ਅਲੰਕਾਰ ਨਾਮ ਗਹਿਣੇ ਦਾ ਕਾਵ ਦੇ ਅਲੰਕਾਰ ਕਾਵ ਦੇ ਗਹਿਣੇ ਉਹ ਕਾਵ ਦੀ ਸੁੰਦਰਤਾ ਨੂੰ ਵਧਾਉਂਦੇ ਨੇ ਇਸ ਲਈ ਸਾਹ ਸੁਣੀ ਇਹਦੇ ਚ ਰੂਪਕ ਅਲੰਕਾਰ ਕਿਸੇ ਦਾ ਰੂਪ ਕਿਸੇ ਨੂੰ ਦੇਣਾ ਇੱਥੇ ਸ਼ੇਰ ਦਾ ਰੂਪ ਦਿੱਤਾ ਹੈ ਕਿ ਨਿਸ਼ਚੇ ਇਹ ਕਿ ਜਿਵੇਂ ਪਹਾੜ ਦੇ ਵਿੱਚੋਂ ਕੋਈ ਬਬਰ ਸ਼ੇਰ ਨਿਕਲੇ ਇਸ ਢੰਗ ਦੇ ਨਾਲ ਨੇਕ ਅਲੰਕ ਅਲੰਕਾਰ ਨੇ ਜਿਸ ਨੂੰ ਪ੍ਰਗਟ ਹੋਣਾ ਉਹ ਅੱਗੇ ਵਿਚਾਰ ਆ ਰਹੀ ਹੈ ਤੇ ਇਉਂ ਕਿਹਾ ਤਾਂ ਸੋਚ ਦੀਵਾਲਾ ਹੈ ਪਾਵੇਗਾ ਤੇ ਇਸ ਪ੍ਰਕਾਰ ਦੀਵਾਲਿਆ ਨਾਮ ਹੈ ਦੇਵ ਦੇਵਤਿਆਂ ਦਾ ਨਾਮ ਹੈ ਆਲਾ ਨਾਮ ਘਰ ਹੈ ਦੀਵਾਲਿਆ ਦੇਵਤਿਆਂ ਦਾ ਘਰ ਸਵਰਗ ਉਹਨੂੰ ਵੀ ਕਹਿੰਦੇ ਨੇ ਦੀਵਾਲਿਆ ਤੇ ਇਸ ਪ੍ਰਕਾਰ ਜਿਵੇਂ ਸਵਰਗ ਸ਼ੋਭਾ ਹੈ ਤੇ ਇਸ ਪ੍ਰਕਾਰ ਦੀ ਸ਼ੋਭਾ ਸੁੰਦਰਤਾ ਦੇਵਤਿਆਂ ਦੀ ਵੱਧ ਬਣੀ ਹੈ ਸਾਰਿਆਂ ਨਾਲੋਂ ਪਰਤੇ ਦਾ ਸੋਭ ਦੀਵਾਲ ਹੈ ਪਾਵੇਂਗੇ ਦੇਵ ਆਲਿਆ ਨੂੰ ਪਹਾੜ ਦਾ ਇਸ ਪ੍ਰਕਾਰ ਪਰ ਪਰਬਤ ਅੱਗੇ ਹੋਣ ਕਰਕੇ ਦੀਵਾਲਿਆ ਕੇਵਲ ਸਵਰਗ ਦਾ ਅਰਥ ਲੈਣਾ ਤੇ ਇਸ ਪ੍ਰਕਾਰ ਕਹਿੰਦੇ ਕਿਉਂ ਪਤਾ ਇਹ ਨੇਕ ਅਲੰਕ ਬੱਬਰ ਸ਼ੇਰ ਦੀ ਨਿਆਈ ਆਏਗਾ ਸਿੰਘ ਬੁਕੇ ਮਿਰਗਾਬ ਲਈ ਗਾਏ ਦਾ ਧੀਰ ਦਰਵਾ ਕੇ ਪਖੰਡੀ ਕਿਹੜਾ ਕਰੂਗਾ ਉੱਥੇ ਹਰਨਾ ਦੀ ਨਿਆਈ ਨਿਕਲ ਜਿਸ ਵੇਲੇ ਸ਼ੇਰ ਗਰਜਦਾ ਬਾਰਾਂ ਬਾਰਾਂ ਮੀਲ ਤੱਕ ਚਿੜੀ ਨੀ ਫੜਕਦੀ ਸੁਣ ਸਲਾਮ ਹੋ ਜਾਂਦੀ ਹੈ ਐਡਾ ਵੱਡੇ ਦੀ ਭਲਕ ਔਰ ਐਡਾ ਵੱਡਾ ਭੈ ਗੁਰੂ ਕਿਰਪਾ ਕਰੇ ਤੇ ਵੰਡ ਵਿੱਚ ਅੱਜ ਕਲਕੱਤੇ ਦੇ ਚਿੜੀਆ ਘਰ ਵਿੱਚ ਸ਼ੇਰ ਹੋਣ ਵਾਲੀ ਹੁੰਦਾ ਜਦੋਂ ਮੈਂ ਸਾਲ ਪਹਿਲਾਂ ਗਿਆ ਦੋ ਸਾਲ ਉਦੋਂ ਵੀ ਜਿਹੜੇ ਹੁਣ ਮੈਂ ਵੇਖ ਕੇ ਆਇਆ ਆਪ ਤੁਸੀਂ ਸਾਰੇ ਦੇਸ਼ਾਂ ਵਿੱਚ ਵੇਖ ਲਓ ਚਿੜੀਆ ਘਰ ਸ਼ੇਰ ਦੀ ਸਨਾਤ ਕਰਦੇ ਜਾ ਰਹੇ ਹੋ ਕਲਕੱਤੇ ਦੇ ਚਿੜੀਆ ਅੱਜ ਸ਼ੇਰ ਮੌਜੂਦ ਹਨ ਉਹ ਦੁਨੀਆਂ ਭਰ ਦੇ ਕਿਸੇ ਚਿੜੀਆ ਘਰ ਚ ਨਹੀਂ ਮਿਲਣਗੇ ਤੁਹਾਨੂੰ ਨੰਬਰ ਹੈ ਅੱਜ ਇਸ ਪੱਖ ਬਈ ਧਰਤੀ ਸ਼ੇਰਾਂ ਨੂੰ ਜਨਮ ਦੇਣ ਵਾਲੀ ਉਹ ਹਿੰਦੁਸਤਾਨ ਦੀ ਹੈ ਹਿੰਦੁਸਤਾਨ ਨੇ ਸ਼ੇਰ ਪੈਦਾ ਕੀਤੇ ਨੇ ਕਿਸੇ ਪੱਖ ਵਿੱਚ ਲਾਓ ਸ਼ੇਰਾਂ ਦੀ ਨਸਲ ਜੋ ਆਪਣੇ ਦੇਸ਼ ਵਿੱਚ ਹੈ ਉਹ ਕਿਸੇ ਹੋਰ ਥਾਂ ਹੈ ਜੀ ਕਰੇ ਵੀ ਇਹ ਸ਼ੇਰ ਦੇ ਚਿਹਰੇ ਕਦੇ ਵੇਖੀ ਇੰਨੀ ਸੁੰਦਰਤਾ ਉਹਦੇ ਚਿਹਰੇ ਤੇ ਇੰਨਾ ਰੋਹ ਉਹਦਾ ਚਿਹਰੇ ਤੇ ਮੇਤੋ ਥੋੜਾ ਜਿਹਾ ਹੌਲੀ ਤੁਰਦਾ ਪੈਰ ਤੁਰਦਾ ਕਰਕੇ ਨਾਲ ਦੇਈ ਤੇ ਮੂਹਰੇ ਜਾ ਰਹੇ ਸੀ ਇੱਕ ਵਿਚਾਰੇ ਕਮਜ਼ੋਰ ਦਿਲ ਕਿਤੇ ਕੋਈ ਬਾਣੀਆਂ ਜਾਂਦਾ ਸੀ ਮੂਹਰੇ ਦੁਕਾਨ ਕਰਨ ਦਾ ਉਹ ਵੀ ਕਿਤੇ ਆਇਆ ਚਿੜੀਆ ਘਰ ਦੇਖਣ ਵਾਸਤੇ ਜਦੋਂ ਆਇਆ ਉਸ ਪਿੰਜਰੇ ਦੇ ਐਨ ਬਰਾਬਰ ਉਹ ਸ਼ੇਰ ਦੂਰੇ ਪਿੰਜਰੇ ਵਿੱਚ ਦੂਰਾ ਕੋਟ ਲੋਹੇ ਦਾ ਬੜੀ ਮਜ਼ਬੂਤੀ ਦੇ ਵਿੱਚ ਪਰ ਫਿਰ ਇੱਕ ਸ਼ਿੰਨ ਸੀ ਖਲੋਣਿਆ ਪਿਛਲੇ ਪੈਰ ਸੀ ਜਿਹੜੇ ਖੜੇ ਸੀ ਮੁਰਗੀਆਂ ਲੱਤਾਂ ਕਰੇ ਇੱਧਰ ਨੂੰ ਕਲਵਟ ਵਿਚਾਰ ਪਿਆ ਉੱਥੇ ਬਿਲਕੁਲ ਸ਼ਕਲੀ ജയതി നാശങ്ങൾക്കാകെ പ്രഹ്ലാദം കാരണമായത് എന്നെ മൂർത്തിയാ വർഗ്ഗം ഓ കിട്ടേ ബാണിയെ കിസമും ഷേർ ബോൾ ബാറ്റിയാണ് ഭവക്ക് മാർത്തി ഹോണ ബസ് ഗുരു കൃപാ കരേ മെനു ഇ ലഗ്യാ ഹാർട്ട് അറ്റാക്ക് ജാത ഹോ ജാണ എനി ബുരീ ഹാലത്ത് ഹോ ഗീ ഡർ കെ ഡിഗൻ ലഗ പിച്ചേ ഡിഗണി ഓ ടാ കുഞ്ഞി ഹുണ്ടാ എന്താ ദുരിയേ വിച്ച് ഷേർ ദി ഭവക്ക് ഗേ വിദ്വാനാ നേ തുഹാനൂ ഷേർ ദേ നാൽ തോലേ നാ ഭീ സിംഗ് ഷേർ ഹുണ്ടാ ਤਾਂ ਤੁਸੀਂ ਸ਼ੇਰਾਂ ਵਾਲੇ ਕਰਕੇ ਦਿਖਾਇਆ ਭਾਈ ਤਾਰੂ ਸਿੰਘ ਦੀ ਖੋਪੜੀ ਲੈਣ ਦਾ ਪ੍ਰਸੰਗ ਬਹੁਤ ਲੰਮਾ ਮੈਂ ਸਾਖੀ ਨੂੰ ਸੁਣਾਉਂਦਾ ਆਪਾਂ ਆਪਣੇ ਮਾਰਗ ਵੱਲ ਜਾਣਾ ਭਾਈ ਸਾਹਿਬ ਨੂੰ ਪਕੜ ਲਿਆ ਚੰਗੀ ਤਰ੍ਹਾਂ ਉਹਨੂੰ ਨੈੜ ਲਿਆ ਨੈੜ ਕੇ ਕਹਿਣ ਲੱਗੇ ਵੀ ਇਹਦੇ ਕੇਸ ਕਦੋਂ ਪਹਿਲਾਂ ਉਸ ਤਰ੍ਹਾਂ ਬਿਠਾ ਦਿੱਤਾ ਪਹਿਲਾਂ ਨਹੀਂ ਸੀ ਨੈੜਿਆ ਜਦੋਂ ਬਿਠਾ ਦਿੱਤਾ ਭਾਈ ਸਾਹਿਬ ਕਹਿਣ ਲੱਗੇ ਕਿਉਂ ਮੂਰਖ ਦਾਈ ਕਰਦਾ ਮੇਰਾ ਸੀਸ ਕੱਟ ਮੇਰੇ ਹੱਥ ਪੈਰ ਕੱਟ ਕੇਸ ਕਿਉਂ ਕੱਟਣਾ ਕਹਿੰਦਾ ਤੈਨੂੰ ਦੀਨੋ ਬੇਦੀਨ ਕਰਕੇ ਮਾਰ ਕੱਟੂਗਾ ਸਿਰ ਵੀ ਪਹਿਲਾਂ ਕੇਸ ਕੱਟ ਭਾਈ ਸਾਹਿਬ ਕਹਿੰਦੇ ਫਿਰ ਕੇਸ ਕੱਟ ਨਹੀਂ ਹੋਣਗੇ ਕਹਿੰਦੇ ਕਿਵੇਂ ਰੋਕੇਗਾ ਕਹਿੰਦੇ ਅਰਦਾਸ ਨਾਲ ਦੱਸ ਹੋਏਗੀ ਸਿੱਖ ਦੀ ਅਰਦਾਸ ਵੀ ਸਿੱਖੀ ਕੇਸਾਂ ਸਵਾਸਾਂ ਸਾਧਨ ਲਾਉਣੀ ਸਵਾਸਾਂ ਜਿੰਨੇ ਪਿਆਰੀ ਅਗਰ ਕੋਈ ਚੀਜ਼ ਹੈ ਸਿੱਖ ਨੂੰ ਤਾਂ ਕੇਸ ਸਵਾਸਾਂ ਜੀ ਹੱਥ ਵੱਢਿਆ ਜਾਵੇ ਸਿੱਖ ਜੀ ਸਕਦਾ ਪੈਰ ਵੱਢਿਆ ਜਾਵੇ ਜੀ ਸਕਦਾ ਪਰ ਕੇਸ ਵੱਢੇ ਜਾਣ ਸਿੱਖ ਨਹੀਂ ਜੀ ਸਕਦਾ ਜੇ ਸਿੱਖ ਹੋਵੇ ਤਾਂ ਕੇਸਾਂ ਦੇ ਬਾਰੇ ਵਿਸ਼ੇਸ਼ ਕਰਕੇ ਪੜ੍ਹਨਾ ਉਹ ਗੁਰਮੁਖ ਪਿਆਰੇ ਵਿਦਵਾਨ ਤੁਹਾਡੇ ਚਾਹੇ ਤੁਸੀਂ ਅਲੱਗ ਉਹਦੀ ਕਿਤਾਬ ਪੜ੍ਹ ਲੈਣੀ ਕੋਈ ਕਸਰ ਨਹੀਂ ਛੱਡੀ ਉਸ ਗੁਰਮੁਖ ਨੇ ਇੱਕ ਵਾਰੀ ਉਹ ਕਿਤਾਬ ਤੋਂ ਬਾਅਦ ਮੁੜ ਕੇ ਕੇਸ ਕੱਟਣ ਵਾਲਾ ਕਿਸੇ ਧਰਮ ਦਾ ਵੀ ਹੈ ਧਰਮ ਦਾ ਵੱਖਰਾ ਹੋ ਸਕਦਾ ਲੇਕਿਨ ਇਹ ਵੀ ਗਲਤ ਉਹਦੇ ਵਿੱਚ ਹਰ ਪੱਖ ਦੇ ਵਿੱਚ ਲੈ ਕੇ ਜਿਹੜੀਆਂ ਹੈਗੀਆਂ ਸਬਲੀਆਂ ਕਰਕੇ ਜਾਣਾ ਚਾਹੁੰਦਾ ਇਹਦੇ ਵਿੱਚ ਹੀ ਨਾ ਰਹਿ ਜਾਣਗੇ ਕੱਲ੍ਹ ਨੂੰ ਇਤਿਹਾਸ ਲਿਖਣ ਵਾਲਾ ਕਹੇਗਾ ਇਹ ਰਵਾਬ ਵਿੱਚ ਗੋਲੀਆਂ ਸੀ ਤੇ ਸਿੱਖ ਪਹਿਲੀ ਮਰ ਗਿਆ ਮੈਨੂੰ ਤੁਰੰਤ ਲੱਗੇਗਾ ਮੈਂ ਸਿੱਖਾਂ ਗੁਰੂ ਗੋਬਿੰਦ ਸਿੰਘ ਸੱਜੇ ਪਾਤਸ਼ਾਹ ਕਰ ਦਿਓ ਇੱਛਾ ਪੂਰੀ ਤੇ ਇੰਨੇ ਨੂੰ ਉਹ ਦੇਖਣ ਵਾਸਤੇ ਉਧਰ ਨੂੰ ਚੱਲ ਪਏ ਦੋ ਤਿੰਨ ਬੰਦੇ ਜੱਟ ਮਤਲਬ ਖੁਦਾ ਨੂੰ ਲੈ ਗਏ ਜੋ ਅੱਖਾਂ ਬੰਦ ਕਰ ਲਏ ਜਿਵੇਂ ਮਰਿਆ ਪਿਆ ਹੁੰਦਾ ਵੀ ਪੂਰੇ ਕੋਲ ਆ ਜਾਣ ਜਿਵੇਂ ਮਾਰ ਵਿੱਚ ਜਦੋਂ ਆ ਗਿਆ ਨੇੜੇ ਕਹਿੰਦਾ ਉਹ ਹੱਦ ਹੋ ਗਈ ਆ ਦੇਖੋ ਲੱਤਾਂ ਵੱਡੀਆਂ ਨੂੰ ਖੂਨ ਚੜ ਗਿਆ ਬਾਂਹ ਵੱਡੀ ਹੈ ਇੱਕ ਬਾਂਹ ਇੱਕ ਹੱਥ ਦਾ ਮਾਲਕ ਉਹ ਮਰਿਆ ਪਿਆ ਅਜੇ ਵੀ ਰਿਵਾਲਵਰ ਨਹੀਂ ਛੱਡਦਾ ਉਸੇ ਵੇਲੇ ਕਾੜ ਕਾੜ ਤਿੰਨ ਠੋਕਦੇ ਕਹਿੰਦਾ ਤਾਂ ਨਹੀਂ ਛੱਡਦਾ ਅਜੇ ਇਹਦੇ ਵਿੱਚ ਹੈਗਾ ਸੀ ਕੁਛ ਉਹ ਰੈਂਟਰ ਤਾਂ ਇੱਕ ਪਾਸੇ ਡਿੱਗ ਪਿਆ ਅਫਸਰ ਉਹਦਾ ਹਾਕਮ ਮਾਰਿਆ ਗਿਆ ਉਹ ਫਿਰ ਅੰਗਰੇਜ਼ ਰੈਂਟਰ ਲਿਖਦਾ ਕਹਿੰਦਾ ਜੇ ਸਿੱਖ ਮਰੇ ਨੂੰ ਅੱਠ ਦਿਨ ਹੋ ਗਏ ਹੋਣ ਤਾਂ ਵੀ ਇਹਦੇ ਨੇੜੇ ਨਾ ਲੱਗੇ ਹੋਵੇ ਇਹ ਬੜੇ ਭੈੜੇ ਹੁੰਦੇ ਆ ਇਹ ਪਤਾ ਨੀ ਅੱਠਾਂ ਦਿਨਾਂ ਚ ਕਦੋਂ ਜਿਉਂਦੇ ਹੋ ਜਾਣ ਇਹਨਾਂ ਦੀਆਂ ਕਹਾਣੀਆਂ ਸੱਚੀਆਂ ਨੂੰ ਵੀ ਸਿਰ ਵੱਢਿਆ ਹੋਵੇ ਤਾਂ ਵੀ ਤੁਰੇ ਜਾਂਦੇ ਬੰਦ ਬੰਦ ਵੱਢਿਆ ਹੋਵੇ ਤਾਂ ਵੀ ਗੁਰੂ ਦੀ ਕਲਾਮ ਪੜ੍ਹੀ ਜਾਂਦੇ ਦੋ ਫਾੜੇ ਹੋ ਜਾਣ ਇਹ ਦੋਨਾਂ ਫਾੜਿਆਂ ਚੋਂ ਜਪਜੀ ਪੜ੍ਹੀ ਜਾਂਦੇ ਨੇ ਇਸ ਲਈ ਇਹਨਾਂ ਦੀ ਕਹਾਣੀ ਅਕੱਥ ਹੈ ਇਹ ਤਾਰੂ ਸਿੰਘ ਵੱਲ ਵੇਖ ਕੇ ਉਹ ਕਹਿੰਦਾ ਵੀ ਮੈਂ ਇਹਦੇ ਨੇੜੇ ਨਹੀਂ ਜਾਣਾ ਮੈਨੂੰ ਲੱਗਦਾ ਡਰ ਤੇ ਸਿੱਖ ਦੇ ਮਰੇ ਹੋਏ ਦੇ ਨੇੜੇ ਲਿਖਣਾ ਚਾਹੀਦਾ ਤੁਸੀਂ ਜਿਉਂਦੇ ਦੇ ਨੇੜੇ ਕਰ ਦਿਓ ਮੈਨੂੰ ਉਹ ਕਹਿੰਦੇ ਤੂੰ ਨਾ ਹੀ ਹੈ ਕੇਸ ਕਟਾਉਣੇ ਕਹਿੰਦਾ ਵੀ ਮੈਂ ਹਜ਼ੂਰ ਮੈਨੂੰ ਬਚਾਓ ਜੇ ਕੇਸ ਮੇਰੇ ਤੋਂ ਕਟਾਉਣੇ ਪਹਿਲਾਂ ਨੇੜੇ ਹੋਏ ਨੂੰ ਦੱਸਿਆ ਉਹ ਕਹਿੰਦੇ ਚੱਲ ਕੋਈ ਬਾਤ ਨਹੀਂ ਉਹਨਾਂ ਨੇ ਉਸੇ ਵੇਲੇ ਨੇੜ ਲਿਆ ਭਾਈ ਤਾਰੂ ਸਿੰਘ ਨੂੰ ਲੱਤਾਂ ਵੀ ਜਕੜ ਦਿੱਤੀਆਂ ਬੇੜੀਆਂ ਦੋਹਰੀਆਂ ਤੀਰੀਆਂ ਰੱਸੇ ਹੱਥ ਪਿੱਛੇ ਨੂੰ ਕਰਕੇ ਬੰਨ ਦਿੱਤੇ ਤੁਲਸੀ ਤੇ ਬੈਠਾ ਬਬਰ ਸ਼ੇਰ ਤੇ ਕਹਿੰਦੇ ਚੱਲ ਵੀ ਨਾ ਹੀ ਆਇਆ ਹੁਣ ਜਿਹਦੇ ਪਿੱਛੇ ਨੂੰ ਆਉਂਦਾ ਤਾਂ ਵੀ ਕੋਈ ਦਿਲ ਭਰ ਜਾਂਦਾ ਨਾ ਹੀ ਆਇਆ ਸਿੰਘ ਸਾਹਿਬ ਦੇ ਸਾਹਮਣੇ ਤੋਂ ਜਾਲਾ ਸਾਹਮਣੇ ਭਾਈ ਤਾਰੂ ਸਿੰਘ ਨੇ ਇੱਕ ਵਾਰੀ ਅੱਖਾਂ ਲਾਲ ਕਰਕੇ ਵੇਖਿਆ ਉਹਦੇ ਵੱਲ ਵੀ ਤੇਰੇ ਵਿੱਚੋਂ ਬਦਲੇ ਲੈਣ ਵਾਲਾ ਮੇਰਾ ਭਰਾ ਖਾਲਸਾ ਆਉਣ ਵਾਲਾ ਇਸ ਲਿਹਾਜ਼ ਦੇ ਦੇਵੇ ਇਹਦੀ ਕਿੰਨੀ ਕਿਸਮਤ ਮਾੜੀ ਹੈ ਮੇਰੇ ਕੇਸ ਕੱਟਣ ਹੈ ਉਹ ਕਿਸੇ ਨੂੰ ਦੀਨੋ ਬੇਦੀਨ ਨਹੀਂ ਕਰੀਦਾ ਜਦ ਆਇਆ ਸਾਹਮਣੇ ਭਾਈ ਸਾਹਿਬ ਦੀਆਂ ਦੇਖੀਆਂ ਅੱਖਾਂ ਲਾਲ ਫੇਰ ਪਿੱਛੇ ਮੁੜ ਗਿਆ ਬਹਿ ਕੇ ਫੇਰ ਲੱਗ ਗਿਆ ਉਹ ਕਹਿੰਦੇ ਹੁਣ ਕੀ ਹੋ ਗਿਆ ਤੈਨੂੰ ਕਹਿੰਦਾ ਜੀ ਅੱਖਾਂ ਤੋਂ ਡਰ ਲੱਗਦਾ ਪਹਿਲਾਂ ਪੱਟੀ ਬੰਨੋ ਮੈਂ ਤਾਂ ਕੇਸ ਕੱਟੂੰਗਾ ਬੱਬਰ ਸ਼ੇਰ ਦੀ ਗੱਲ
ਜੇ ਤੁਹਾਨੂੰ ਬਦਲ ਸ਼ੇਰ ਨਾਲ ਤੋਲਿਆ ਤਾਂ ਕੰਮ ਕਰਕੇ ਵਿਖਾਏ ਨੇ। ਇਹ ਉਹਨਾਂ ਗਿੱਦੜ ਲੋਕਾਂ ਦੇ ਕੰਮ ਨੇ ਜਿਹਨਾਂ ਨੂੰ ਕਲੰਕ ਲਵਾਇਆ, ਜਿਨ੍ਹਾਂ ਨੇ ਕਲੰਕ ਲਵਾ ਦਿੱਤਾ ਤੁਹਾਡੀ ਕੌਮ ਨੂੰ। ਉਹਨਾਂ ਗਿੱਦੜਾਂ ਦੀਆਂ ਗੱਲਾਂ ਨੀ, ਸ਼ੇਰਾਂ ਦੀਆਂ ਗੱਲਾਂ। ਸ਼ੇਰਾਂ ਦੇ ਕੰਮ ਸ਼ੇਰ ਹੀ ਕਰਦੇ ਹੁੰਦੇ ਨੇ। ਕਿਉਂ ਸਾਧ ਸਿੰਘ ਜੀ ਦੇ ਅੱਖਾਂ ਬੰਦ ਕੀਤੀਆਂ, ਪੱਟੀ ਬੰਨੀ, ਫਿਰ ਭਾਈ ਤਾਰੂ ਸਿੰਘ ਦੇ ਕਿਸਮ ਜਾਂ ਕੈਂਚੀ ਲਾਈ। ਇਤਿਹਾਸ ਗਵਾਹ ਵੀ ਇੱਕ ਰੋਮ ਨੀ ਕੈਂਚੀ ਨੇ ਕੱਟਿਆ, ਇੱਕ ਰੋਮ। ਕੇਸ ਲੋਹੇ ਦੀਆਂ ਤਾਰਾਂ ਬਣ ਗਈਆਂ, ਕੈਂਚੀ ਨੇ ਨਹੀਂ ਕੱਟਿਆ। ਤੇ ਫਿਰ ਉਹ ਜੋ ਵਾਰ ਖੋਪੜੀ ਲਾਏ, ਕਹਿੰਦਾ ਖੋਪੜੀ ਦਾ ਅਫਸੋਸ ਨਹੀਂ ਪਰ ਕੇਸ ਨੀ ਕੱਟਣ ਦੇਣੇ। ਤੇ ਹੁਣ ਸੁੱਖ ਨਾਲ ਮੇਰੀਆਂ ਭੈਣਾਂ ਕੇਸ ਵਾਹੁਣ ਦੀਆਂ ਮਾਰੀਆਂ ਲਿਜਾ ਕੇ ਨਾਈ ਕੋਲ ਕਹਿੰਦੇ ਨੇ ਵੀ ਇਹਦੇ ਬੱਚੇ ਦੇ ਕੇਸ ਕੱਟ ਦੋ ਜੀ, ਵੱਡਾ ਹੋ ਕੇ ਆਪੇ ਰੱਖ ਲੂ, ਵੱਡਾ ਹੋ ਕੇ ਵੀ ਉਹਨੂੰ ਧੂਏ। ਜਦੋਂ ਆਦਤ ਤੁਸੀਂ ਉਹਨੂੰ ਗਲਤ ਪਾਤੀ, ਵੱਡਾ ਹੋ ਕੇ ਨਹੀਂ ਰੱਖੇ। ਇਸ ਕਰਕੇ ਸਾਧ ਸਿੰਘ ਜੀ ਗੁਰੂ ਕਿਰਪਾ ਕਰੇ ਨਿਕਸ਼ੇ ਜਿਮ ਕੇ ਹਰ ਪਰਬਤ ਦੇ ਸ਼ੇਰ ਦੀ ਸ਼ੋਭਾ ਸਾਰਿਆਂ ਗ੍ਰੰਥਾਂ ਵਿੱਚ ਹੈ, ਖਾਲਸਾ ਸ਼ੇਰ ਦੀ ਨਿਆਂ ਹੈ। ਪਰ ਇਹ ਨੇਹ ਕਲੰਕ ਅਵਤਾਰ ਵਿੱਚ ਤੁਲਨਾ ਦੱਸੀ ਹੈ, ਰੂਪ ਕਲੰਕਾਰ ਹੈ। ਨਿਕਸ਼ੇ ਜਿਮ ਕੇ ਹਰ ਪਰਬਤ ਤੇ ਤਾਂ ਸੋਭ ਦੀ ਵੱਲ ਹੈ ਪਾਵੇਂਗੇ। ਇਸ ਪ੍ਰਕਾਰ ਦੀ ਸ਼ੋਭਾ ਪਾਉਣਗੇ ਜੀ।
ਪਲ ਭਾਗ ਪਿਆ ਇਹ ਸੰਭਲ ਕੇ ਹਰ ਜੂਹਰ ਮੰਜ਼ਰ ਆਵਹਿੰਗੇ।
ਜੋ ਭਾਈ ਆਹ ਪੰਕਤੀ ਹੈ, ਜਿਹੜੀ ਪੰਕਤੀ ਦਾ ਬਹੁਤ ਹੀ ਰੌਲਾ ਪਿਆ ਹੋਇਆ, ਇਹ ਪੰਕਤੀ ਇਹ ਆਪਾਂ ਨੂੰ ਅੱਜ ਕਥਾ ਵੀ ਸਹਿਜ ਧਾਰਨ ਕਰਨੀ ਕਾਹਲੀ ਕਰਨੀ ਹੋਊਗੀ, ਵੈਸੇ ਤਾਂ ਕਰਨੀ ਨਹੀਂ। ਪਰ ਜੇ ਲੇਟ ਥੋੜੀ ਬਹੁਤ ਕੱਢਣੀ ਪਈ ਤਾਂ ਗਾਹਾਂ ਵਾਲੀ ਕਥਾ ਵੀ ਕੱਢੀ ਜਾ ਸਕਦੀ ਹੈ। ਅੱਜ ਕੁਝ ਗੱਲਾਂ ਹੋਰ ਦਿਨਾਂ ਦੀ ਕਥਾ ਨਾਲੋਂ ਵਿਸ਼ੇਸ਼ ਸਨ। ਪਲ ਭਾਗ ਪਿਆ ਇਹ ਸੰਭਲ ਕੇ, ਕਹਿੰਦੇ ਇਸ ਪ੍ਰਕਾਰ ਸੰਭਲ ਨਗਰ ਦੇ ਭਾਗ ਚੰਗੇ ਜਿਹਦੇ ਵਿੱਚ ਉਸ ਹਰੀ ਪਰਮੇਸ਼ਰ ਵਾਹਿਗੁਰੂ ਨੇ ਹਰ ਮੰਦਰ ਨਾਮ ਹੈ ਮਨੁੱਖਾ ਸਰੀਰ ਦਾ। ਔਰ ਜੇ ਕੋਈ ਕਹੇ ਅਰਥ ਆਪਣੀ ਮਰਜ਼ੀ ਨਾਲ ਨਹੀਂ ਬਣਿਆ ਕਰਦਾ, ਅਰਥ ਉਹ ਹੈ ਜਿਹੜਾ ਪਹਿਲੇ ਗ੍ਰੰਥਾਂ ਕੀਤਾ ਹੋਵੇ। ਪਰ ਇਹ ਤਾਂ ਅਰਥ ਉਹ ਹੈ ਜਿਹੜਾ ਗੁਰੂ ਸਾਹਿਬ ਨੇ ਕੀਤਾ ਹੋਇਆ। ਹਰ ਜੂ ਹਰ ਮੰਦਰ ਸਾਜਿਆ ਰੱਖਿਆ ਬਣਤ ਬਣਾਏ, ਮਨੁੱਖਾ ਸਰੀਰ ਨੂੰ ਹਰੀ ਮੰਦਰ ਗੁਰਬਾਣੀ ਦੇ ਵਿੱਚ ਕਿਹਾ ਹੋਇਆ, ਇਹ ਅਰਥ ਗੁਰੂ ਗ੍ਰੰਥ ਸਾਹਿਬ ਦਾ। ਇਸ ਕਰਕੇ ਹਰ ਜੂ ਕਿੱਥੇ ਆਉਣਗੇ, ਹਰ ਮੰਦਰ ਮਨੁੱਖਾ ਸਰੀਰ ਰੂਪੀ ਹਰੀ ਮੰਦਰ ਦੇ ਅੰਦਰ, ਕਹਿੰਦੇ ਇਹਦੇ ਵਿੱਚ ਹਰੀ ਪਰਮੇਸ਼ਰ ਵਾਹਿਗੁਰੂ ਆਵੇਗਾ। ਹੁਣ ਗੱਲ ਇਹ ਹੈ ਵੀ ਉਹ ਮਨੁੱਖਾ ਸਰੀਰ ਕਿਹੜੇ ਦੇਸ਼ ਵਿੱਚ ਕਿਸ ਥਾਂ ਤੇ ਪ੍ਰਗਟ ਹੋਏਗਾ। ਭਾਗ ਪਿਆ ਹਰ ਸੰਭਲ ਕੇ ਹਰ ਜੂ ਹਰ ਮੰਦਰ ਆਵੇਗੇ। ਬਹੁਤ ਨੇ ਤਾਂ ਪ੍ਰਚਾਰ ਕਰ ਦਿੱਤਾ, ਕਹਿੰਦੇ ਜੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਹੋਰ ਕੋਈ ਹਰਿਮੰਦਰ ਨਹੀਂ ਹੈ, ਇਹ ਹਰਿਮੰਦਰ ਹੈ। ਕਹਿੰਦੇ ਇਸ ਹਰਿਮੰਦਰ ਸਾਹਿਬ ਦੇ ਵਿੱਚ ਆਉਣਗੇ। ਇੱਕ ਗੱਲ ਦੇ ਨਾਲ ਮੈਂ ਸਹਿਮਤ ਹੋ ਜਾਂਦਾ ਕਿ ਜੇ ਕਿਤੇ ਉੱਥੇ ਹਰਿਮੰਦਰ ਸਾਹਿਬ ਚ ਮੱਥਾ ਟੇਕਣ ਆਉਣਾ ਹੋਇਆ ਤਾਂ ਆ ਜਾਣਗੇ ਮੱਥਾ ਟੇਕਣ, ਇਹ ਤਾਂ ਗੱਲ ਨਹੀਂ ਕੱਢਣ ਯੋਗ। ਹਰ ਜੂ ਹਰਿਮੰਦਰ ਆਵੇਗੇ, ਆਉਣਾ ਵੀ ਚਾਹੀਦਾ, ਨਮਸਕਾਰ ਕਰਨ ਵਾਸਤੇ ਪਾਉਣਗੇ, ਮੱਥਾ ਟੇਕਣ ਲਈ ਪਾਉਣਗੇ, ਪਰ ਹਰਿਮੰਦਰ ਦਾ ਅਰਥ ਮਨੁੱਖਾ ਸਰੀਰ। ਹੁਣ ਭਾਗ ਪਿਆ ਹਰ ਸੰਭਲ ਕੇ, ਇੱਥੇ ਹੈ ਰੌਲਾ, ਜਿਹੜਾ ਅਸਲੀ ਮੇਨ ਰੌਲਾ ਇਹ ਹੈ, ਇੱਕ ਪੂਰਾ ਝੰਝਟ, ਇੱਕ ਬੜਾ ਐਸਾ ਰੌਲਾ ਹੈ ਜਿਹੜਾ ਪੰਡਿਤਾਂ ਵਿਦਵਾਨਾਂ ਦੇ ਵਿੱਚ ਪਿਆ ਹੋਇਆ। ਇਹਦੇ ਲਈ ਸਹਿਜ ਭਾਅ ਦੇ ਨਾਲ ਧਿਆਨ ਨਾਲ ਸੁਣਨਾ ਹੈ। ਮਹਾਨ ਕੋਸ਼ ਦੇ ਕਰਤਾ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ, ਉਹਨਾਂ ਨੇ ਇਹ ਗੱਲ ਲਿਖੀ ਹੈ। ਕਹਿੰਦੇ ਸੰਭਲ ਦੇਸ਼ ਜ਼ਿਲ੍ਹਾ ਮੁਰਾਦਾਬਾਦ ਦੇ ਵਿੱਚ ਲਿਖਿਆ ਉਹਨਾਂ ਨੇ, ਸੰਭਲਪੁਰ ਹੈ ਉਹ, ਕਹਿੰਦੇ ਮੁਰਾਦਾਬਾਦ ਵਾਲਾ ਸੰਭਲ ਹੈ। ਪਰ ਇਹ ਜਿਹੜਾ ਅਰਥ ਉਹਨਾਂ ਨੇ ਲਿਖਿਆ ਪੁਰਾਣਾ ਦੇ ਟੀਕੇ ਚੋਂ ਲਿਖਿਆ, ਭਾਈ ਸਾਹਿਬ ਬਹੁਤ ਬੜੇ ਵਿਦਵਾਨ, ਐਸੀ ਬਾਤ ਨਹੀਂ। ਪੁਰਾਣਾ ਦਾ ਟੀਕਾ ਕਰਨ ਵਾਲੇ ਕੰਸੀ ਦੇ ਪੰਡਿਤਾਂ ਨੇ ਮੁਰਾਦਾਬਾਦ ਵਾਲਾ ਸੰਭਲਪੁਰ ਲਿਖਿਆ, ਮਹਾਨ ਕੋਸ਼ ਦੇ ਕਰਤਾ ਨੇ ਉੱਥੋਂ ਚੱਕ ਕੇ ਉਹਨਾਂ ਨੇ ਲਿਖ ਦਿੱਤਾ ਮਹਾਨ ਕੋਸ਼ ਨੂੰ। ਹੁਣ ਪੁਰਾਣਾ ਦੇ ਵਿੱਚ ਜੋ ਸੰਭਲ ਲਿਖਿਆ ਹੋਇਆ ਹੈ ਉਹਦਾ ਸ੍ਰੀਮਾਨ ਪੰਡਿਤ ਰਾਜ ਨਰਾਇਣ ਜੀ ਪਰਮਹੰਸ ਆਪਣੀ ਕਿਰਤ, ਜਿਹੜੀ ਉਹਨਾਂ ਦੀ ਆਪਣੀ ਪੁਸਤਕ ਲਿਖੀ ਹੋਈ ਹੈ ਨਾ, ਉਹ ਪੁਸਤਕ ਦਾ ਨਾਮ ਹੈ ਚੇਤਾਵਨੀ। ਨੋਟ ਕਰ ਲਿਓ, ਇਸ ਚੇਤਾਵਨੀ ਨਾਮੀ ਪੁਸਤਕ ਦੇ ਵਿੱਚ ਉਹਦੇ 38ਵੇਂ ਸਫ਼ੇ ਦੇ ਉੱਤੇ ਇਸ ਪੁਸਤਕ ਦੇ 38ਵੇਂ ਸਫੇ ਦੇ ਉੱਤੇ ਸੰਭਲ ਦੇਸ ਦੀ ਵਿਚਾਰ ਜਿਹੜੀ ਆ ਉਹ ਕਿਸੇ ਹੋਰ ਢੰਗ ਨਾਲ ਲਿਖੀ ਹੋਈ। ਉਹ ਕਹਿੰਦੇ ਨੇ ਸੰਭਲ ਉਹਨਾਂ ਦੀ ਆਪਣੀ ਵਿਚਾਰ ਹੈ, ਕਹਿੰਦੇ ਪੰਡਿਤਾਂ ਦੇ ਵਿੱਚ ਬੜਾ ਭਾਰੀ ਝਮੇਲਾ ਪੈ ਲਿਆ ਉਸ ਪੁਰਾਣਾਂ ਦੇ ਟੀਕਿਆਂ ਦੇ ਵਿੱਚ, ਉਹਨਾਂ ਨੇ ਮੁਰਾਦਾਬਾਦ ਦਾ ਸੰਭਲ ਲਿਖ ਦਿੱਤਾ, ਕਹਿੰਦੇ ਪਰ ਇਹ ਅਯੋਗ ਹੈ, ਇਹ ਠੀਕ ਨਹੀਂ। ਸ੍ਰੀਮਾਨ ਪੰਡਿਤ ਰਾਜ ਨਾਰਾਇਣ ਜੀ ਕਹਿੰਦੇ, ਜਿਹੜੇ ਪਰਮਹੰਸ ਬਹੁਤ ਵੱਡੇ ਵਿਦਵਾਨ ਹੋਏ, ਉਹ ਕਹਿੰਦੇ ਇਹ ਨਹੀਂ ਹੈ, ਜੇ ਹੈ ਭਾਲ ਪਿਆ ਹਰ ਸੰਭਲ ਕੇ ਹਰ ਜੂ ਹਰ ਮੰਦਰ ਆਵੇਗੇ, ਸਾਰੇ ਸਵਈਆਂ ਦੇ ਵਿੱਚ ਇਹੀ ਟੇਕ ਲੈਂਦੇ ਜਾਣਗੇ। ਉਹਦੇ ਬਾਰੇ ਵਿਚਾਰ ਕਰਦੇ ਨੇ, ਕਹਿੰਦੇ ਇਹ ਪਰਮਹੰਸ ਜੀ ਕਹਿੰਦੇ ਮੈਂ ਬੜੀ ਖੋਜ ਕੀਤੀ, ਮੇਰੇ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਇਸ ਖੋਜ ਵਿੱਚ ਹੀ ਲੱਗ ਗਿਆ ਕਿ ਉਹ ਕਿਹੜਾ ਸੰਭਲ ਜਿਸ ਥਾਂ ਤੇ ਕਲਕੀ ਅਵਤਾਰ ਨੇ ਪ੍ਰਗਟ ਹੋਇਆ। ਕਹਿੰਦੇ ਉਸ ਤੋਂ ਬਾਅਦ ਖੋਜ ਤੋਂ ਉਪਰੰਤ ਇਹ ਪਤਾ ਚੱਲਿਆ ਕਿ ਗੋਬੀ ਦਾ ਪ੍ਰਸਿੱਧ ਰੇਤਲਾ ਇਲਾਕਾ ਚੀਨ ਦੇ ਉੱਤਰ ਵੱਲ ਹੈ, ਕਿ ਉਹਦੇ ਥੱਲੇ ਬੜੀ ਭਾਰੀ ਇੱਕ ਝੀਲ ਹੈ, ਉਹਦਾ ਨਾਮ ਹੈ ਲਿਓਟਾਂਗ, ਲਿਓਟਾਂਗ ਝੀਲ। ਕਹਿੰਦੇ ਉਸ ਦੇ ਪੂਰਬ ਕੋਰੀਆ ਤੇ ਪੂਰਬ ਤੇ ਉੱਤਰ ਚ ਮਨਚੋਰੀਆ, ਇਹ ਦੇਸ਼ ਆਲੇ ਦੁਆਲੇ ਪੈਂਦੇ, ਇਹ ਉਹਦੀ ਆਪਣੀ ਖੋਜ ਹੈ। ਉਹ ਕਹਿੰਦੇ ਸੰਭਲ ਉੱਥੇ ਹੈ ਜਿੱਥੇ ਭਗਤ ਬਚਨ ਨੇਕ ਅਲੰਕ ਅਵਤਾਰ ਪ੍ਰਗਟ ਹੋਏਗਾ, ਇਹ ਉਹ ਜਗ੍ਹਾ ਹੈ। ਪੰਡਿਤਾਂ ਨੇ ਆਪਣੀ ਆਪਣੀ ਮਰਜ਼ੀ ਨਾਲ ਬੜਾ ਭਾਰੀ ਰੌਲਾ ਪਾ ਰੱਖਿਆ, ਉਹ ਕਹਿੰਦੇ ਅਯੋਗ ਹੈ ਇਹਨਾਂ ਦਾ ਰੌਲਾ। ਫਿਰ ਉਹ ਕਿਹਾ ਵੀ ਤੇਰੇ ਕੋਲ ਇਹ ਸਬੂਤ ਕਿੱਥੋਂ ਆਇਆ? ਉਹ ਕਹਿੰਦੇ ਇਸ ਦੇ ਬਾਰੇ ਦੱਸਦੇ ਨੇ ਵੀ ਪਹਿਲਾਂ ਚਾਰੇ ਪਾਸੇ ਉੱਥੇ ਸਮੁੰਦਰ ਹੁੰਦਾ ਸੀ, ਕੁਛ ਨਹੀਂ ਸੀ, ਸਮੁੰਦਰ ਹੀ ਸਮੁੰਦਰ ਸੀ, ਇਹ ਜਿਹੜਾ ਸੰਭਲ ਤੇ ਅੱਜ ਚਾਰ ਚੁਫੇਰੇ ਰੇਤਾ ਹੀ ਰੇਤਾ, ਬਾਹਰ ਦਾ ਮਨੁੱਖ ਉੱਥੇ ਕੋਈ ਜਾ ਨਹੀਂ ਸਕਦਾ, ਤੇ ਉਹਦੇ ਦੱਖਣ ਵਾਲੇ ਪਾਸੇ ਚੀਨ ਹੈ, ਇੱਕ ਪਾਸਾ ਚੀਨ ਦੇ ਨਾਲ ਲੱਗਦਾ ਦੱਖਣ ਵਾਲੇ ਪਾਸੇ। ਉਹ ਕਹਿੰਦੇ ਸੰਭਲ ਦੇਸ਼ ਨੂੰ ਬੇਵਸਤ ਮਨੂ ਨੇ ਵਰਤਮਾਨ ਸੱਤਵੇਂ ਮਨਮੰਤਰ ਦੇ ਵਿੱਚ ਕਹਿੰਦੇ ਦਾ ਜ਼ਿਕਰ ਕੀਤਾ, ਕਹਿੰਦੇ ਸਭ ਤੋਂ ਪਹਿਲਾਂ ਜਿਹੜਾ ਸਤਯੁਗ ਸੀ ਉਹਦੇ ਵਿੱਚ ਇਹ ਵਸਾਇਆ ਸੀ, ਉਸ ਤੋਂ ਬਾਅਦ ਪਹਿਲਾਂ ਪਹਿਲ ਗੋਬੀ ਵਿੱਚ ਸੰਭਲ ਸ਼ਹਿਰ ਵਸਾਇਆ ਗਿਆ ਤੇ ਉਹਦੇ ਪਹਾੜ 20-20 ਮੀਲ ਤੱਕ ਫੈਲੇ ਹੋਏ ਨੇ, ਆਲੇ ਦੁਆਲੇ 20-20 ਮੀਲ ਤੱਕ, ਤੇ ਥੱਲੇ ਦੀਆਂ ਪਹਾੜੀਆਂ ਦੇ ਵਿੱਚ ਵੱਡੀਆਂ ਵੱਡੀਆਂ ਘਾਟੀਆਂ ਤੇ ਸਮੁੰਦਰ, ਉਹ ਪਹਾੜੀਆਂ ਖਿਲਰੀਆਂ ਹੋਈਆਂ, ਇਹ ਸਾਰੇ ਸੰਭਲ ਕਹਾਉਂਦਾ ਜਿੰਨਾ ਵੀ ਲੱਗ। ਉਹਦੇ ਚ ਫਿਰ ਉਹ ਇੱਕ ਬੜੇ ਡਾਕਟਰ ਦਾ ਜ਼ਿਕਰ ਕਰਦੇ ਹੈ ਪਰਮਹੰਸ ਜੀ, ਉਹ ਕਹਿੰਦੇ ਡਾਕਟਰ ਐਮੀ ਵਿਸੈਂਟ ਨੇ ਇਸ ਵਿਸ਼ੇ ਤੇ ਵਿਸਥਾਰ ਪੂਰਵਕ ਲਿਖਿਆ, ਬੜੀ ਖੋਜ ਪੈ ਕੀ ਲਿਖਿਆ, ਉਹ ਕਹਿੰਦੇ ਬ੍ਰਹਮਾ ਦੇ ਪੁੱਤਰ ਸੰਤ ਸਨੰਦਨ ਸਨਾਤਨ ਸੰਤ ਕੁਮਾਰ ਚਾਰੋ ਭਾਗੀ ਕਹਿੰਦੇ ਇਸੇ ਸੰਭਲ ਵਿੱਚ ਰਹਿੰਦੇ ਅੱਜ ਤੱਕ, ਜਿਹੜੇ ਚਾਰੇ ਭਰਾ ਸਾਢੇ ਚਾਰ ਚਾਰ ਸਾਲ ਦੀ ਉਮਰ ਵਾਲੇ, ਕਹਿੰਦੇ ਅੱਜ ਤੱਕ ਇਸੇ ਸੰਭਲ ਦੇਸ਼ ਵਿੱਚ ਰਹਿੰਦੇ ਨੇ। ਵਰਤਮਾਨ ਦੈਸਵਤ ਦੇਵਾਤ ਮਰੂ ਮਹਾਰਿਸ਼ ਭਗੂ ਤੇ ਹੋਰ ਕਈ ਰਿਸ਼ੀ ਵੀ ਉੱਥੇ ਰਹਿੰਦੇ ਨੇ। ਇਹ ਉਹਨੇ ਕਿਹਾ, ਕਹਿੰਦੇ ਹਰ ਸੱਤਵੇਂ ਵਰੇ 7 ਸਾਲ ਬੀਤਣ ਤੋਂ ਬਾਅਦ ਉਹ ਮਹਾਰਿਸ਼ੀ ਆਪ ਇਕੱਤਰ ਹੋ ਕੇ ਉਹਦੇ ਸੰਤ ਕੁਮਾਰ ਉਪਦੇਸ਼ ਨਾ ਕੋਈ ਗਿਆ ਤੇ ਇੱਕੋ ਹੀ ਗਿਆ ਡਾਕਟਰ ਜਿਹਦਾ ਜ਼ਿਕਰ ਆਪ ਜੀ ਨੂੰ ਪਹਿਲਾਂ ਸੁਣਾ ਦਿੱਤਾ। ਉਹ ਕਹਿੰਦੇ ਨੇ ਸਾਸੀ ਨੇ ਇੰਦਰ ਸੁਰਿੰਦ ਨੇ 1899 ਈਸਵੀ ਵਿੱਚ ਉੱਥੇ ਪਹੁੰਚੇ ਖੋਜ ਕਰਨ ਵਾਸਤੇ, ਪਰ ਉਹਨੂੰ ਬਹੁਤ ਵੱਡੀ ਕੀਮਤ ਦੇਣੀ ਪਈ ਉੱਥੇ ਜਾਣ ਦੀ, ਕੋਈ ਹੋਰ ਨਹੀਂ ਗਿਆ ਅੱਜ ਤੱਕ, ਉਹਦੇ ਸਾਰੇ ਸਾਥੀ ਉਸ ਰੇਤ ਦੇ ਵਿੱਚ ਦਬ ਦਬ ਕੇ ਮਰ ਗਏ, ਮ੍ਰਿਤੂ ਨੂੰ ਪ੍ਰਾਪਤ ਹੋਵੇ ਇਹ ਇਕੱਲੇ ਹੀ ਬਚਿਆ ਸੀ, ਖੋਜ ਕਰਨ ਤਾਂ ਨਿਕਲੇ ਸੀ, ਉਹ ਪੂਰਾ ਕਾਫਲਾ ਸੀ ਇਹਨਾਂ ਦਾ, ਪਰ ਉੱਥੇ ਪਹੁੰਚਿਆ ਇਕੱਲਾ ਸੀ। ਉਹਨਾਂ ਨੇ ਆ ਕੇ ਸਾਰਾ ਉਪਰਲਾ ਵਿਤਾਂਤ ਜਿਹੜਾ ਉਹਨੂੰ ਦੱਸਿਆ, ਉਹਨਾਂ ਦੀ ਛਪੀ ਹੋਈ ਕਿਤਾਬ ਉਹ ਸੱਜਣ ਦੀ ਡਾਕਟਰ ਦੀ ਮਿਲਦੀ ਹੈ, ਤੇ ਪਰਮਹੰਸ ਜੀ ਕਹਿੰਦੇ ਮੈਂ ਉਸ ਕਿਤਾਬ ਦਾ ਉਤਾਰਾ ਉਤਾਰ ਕੇ ਇਹ ਗੱਲ ਨਿਸ਼ਚੇ ਨਾਲ ਕਹਿੰਦਾ ਕਿ ਕਲਗੀ ਪੁਰਾਣ ਦੇ ਵਿੱਚ ਜਿਹੜਾ ਜ਼ਿਕਰ ਆਉਂਦਾ, ਕਲਗੀ ਪੁਰਾਣ ਵੀ ਹੈ ਜਿਵੇਂ ਦਸਮ ਗ੍ਰੰਥ ਦੇ ਵਿੱਚ, ਉਹ ਕਲਗੀ ਪੁਰਾਣ ਦਾ ਹੱਕ ਹੈ, اس پرکار سمبل کہتے سات یوجن چوڑا لکھے سات یوجن سات چوڑا اٹھائی اٹھائی کو بن گئے کہتے اٹھائی کوہاں دے جو پھیلیا ہوا ہے جہاں جہاں مرادآباد جہاں مرادآباد والا سمبل بنے نا سا سنگی یہ ایک کوہ بھی نہیں ہے وہ اٹھائی کو چاہے کوچ بھی نہیں ہے جہاں بنی جائے اس کر کے گل کہنی بڑی سوکھی ہے بھی بھال پیا سنبھل کے ہر دوار مندر آئے گے یہ سنبھل کہنے والے ذرا پوچھتا لو کہ گرمت پیار ہو جا سنبھل بارے تو دس دو کی ہوں یہ کتنے کا ہے کل کے اوتار بارے تو کرو گاہ دیا گلوں اس کر کے ساتھ جی وہ ایک گوہے بھی ہے جس کر کے سنبھل کل کے اوتار کا جنم ہونا گوبھی منگولی کا سنبھل ہے جو ایشیا کے پہلے ایشیا کے کی حصہ اس کر کے ساتھ سنی ایشیا کا نقشہ دیکھو تو پتا چلتا ہے کہ مرادآباد کا قصبہ سنبھل یہ سنبھل ہے سنبھل نہیں پیر کی بندی نال یہ اتبر پہ وہ سنبھل یہ سنبھل سنبھل کے سنبھل کا انتر پیر کی بندی نہیں ویکھی اس کر کے نا پیر کی بندی نہ سیر پیر کی بندی نہ لگی ہوے شیر جی پیر کی بندی لگی ہوے شیر بن جاتا ہوگا شیر تے شیر کا انترا پی جاتا ہے جی کہو بھی بندی نہ کتنا فرق پہنتا بہت انتر ہے یہ ایم ہی نہیں رٹے لا لا کے پڑھاؤ جاتے سچے پیر بندی یاد ہو رہے ہوں کدھر گیا ہوں تو بندیاں بول دیا گیا اس کر کے ساتھ ہی پڑھائیاں کمزور ہو گئی تے پنڈتوں نے اپنی اگیات گپا مار رکھیا بھگوان کا جنم کہندے برما کی آگیا برما کے آشرم مہیشندر پربت کے اتنے لے گئے اتنے جاؤ گا وہ پچانگا کل کی اوتار کا جنم ساؤن کے مہینے چ نکلے بھی ساؤن کا مہینہ ہوگا یہ غلط بات ہے تے یہ جڑی کھوج ساس جی پرم ہنس جی کی ہے منن یوگ ہے تے وہ کہتے اس تھان سے اوتار ہونے اس کے آن کا جڑا سما ست یوگ کا آرمبھ کل یوگ کا انت پھر کہانی چلنی ہے ایک پنڈت کی وہ اگلے پنیا سے آؤ گی اب نہیں آ سکتی اج آپ کافی دور رہ گئے اس پرکار کہیں پھر وہ روپ کیسا ہوئے گا بولو جی اگے روپ
روپ روپ سروپ مہالک دیو ادیو جل جاو
ہمیں ادیو نہیں ہے ادیو دوبارہ پڑھو
روپ روپ سروپ مہالک دیو ادیو جاو ہمیں
انوپ نام ہوں ان جمع اوپ جس کی اپما نہ کیتی جائے انوپ کہتے سروپ کیا جائے گا انوپ جی کی اپما ہی نہ کرو گے اینا سندر سروپ ہوئے گا کل کی اوتار کا روپ انوپ سروپ مہا رکھ مہا سندر روپ جان کر کے پاوے دیوتے پاوے دیتن کہتے لجاوان ہو جان گے شرم آئے گی کہ دنیا اتنا سونا کوئی منک پیدا نہیں ہویا جتنا سندر چہرہ کرکی اوتار کا ہوئے گا گل کے آگے ست نام شری وار اس پرکار اگے دادے بھی آر نام ہے دشمن کا آر مار
آر مار سدھار چار کرم چلا
آر نام ہے دشمن کا مار نام ہے مار دن کا دشمنوں مار دن والا دشمنوں سدھار والا جہے اپنے خیالوں تیاگ کے دن کے راستے آنا چاہوں گے انہوں نے مارن کو بھی بچا لیں گے سدھارک ہے انہوں نے سدھار گے مارنا انہوں نے جہاں سدھر گئے یہ کہہ رہے ہوں جی سدھر دن کے چاہے مار دے پر میں اپنی آپ نہیں چلی انہوں نے مارنے کو جہے سدھر والے کل کی اتار انہوں نے سدھار لینا شبدوں کا سدھار لینا ڈر دے کے سدھار لینا اور مار سدھار کے ٹار کرے بہت سارے مارن کو ٹار کے سدھار کر کے باہر وہ کل کرم چلا رہے گے پھر کی کریں گے پی بڑھ مڑ کے کی کریں گے جد تو بعد پھر دھرم کا نرمان کریں گے چلاؤ گے جمع دھرم کسی مطلب بھی سب ہوگا نا سمرن کرنے والی روح کسی مت چ ہوئے گی ساری سادھا ابار کے بچا لینا سب سال اوار لہ کر دے اپنا ہاتھ دے کے بچاؤ گے انہوں نے دکھ آنچ نہ جا کے پاویں گے دکھان کا سیک نہیں لگن دیں گے اپنے بھگتوں کو سمرن کرنے والوں پرمیشر بچائے گا آپ آ کر اس کر کے بھائی سمرن میں چلو آن والے سمے کوئی چنگے نہیں آنے قدرتی آفت سنسار بلڈ پتھر سے پی رہی قدرتی آفت جنہوں کوئی بھی سائنسدان روک نہیں سکے گا کی کر کے بچارے گیا نہیں بل کہیں گے جی قدرت ہتھڑے کر دیں اس کر کے نا جہے سمرن کرنے والے نے کہتے انہوں تتی واہ نہیں لگے گی جی ٹی وی کے کو دے وہ ایے رہ جان گے جہے رب کے سہارے ہو
گے سنبھل کے ہر
منتر یہ ارتھ ہو چکا ہے کہتے پل پلے بھاگ سنبھل دیش کے جس تھان سے وہ پرمیشر منخا شریر روپے ہر مندر آؤ گے کہتے وہ بھلا دیش ہے جس تھان سے پرم کے اوتار دھارنا گرو گرنتھ صاحب ایک بھگوان کرشن کے متعلق وچار آتی ہے جہے پاٹھی سنگھ تھی پڑھتے ہو سارے تن تن بن کھنڈ پندرا بنا جہ کہ شری نارائن اس بن کھنڈ پندرا بن کے کھنڈ ٹکڑے نے بھی دھر کیا یہ جیتے بھگوان کرشن جی کھیڈ تن تن میگا روابری گنا بھیڈیا نے کیا ہے بھیڈو تھی بھی تن جنہ کی پن کی بنی ہوئی کملی نئے کرشن اڈ ہے کملی جہی کملی کرشن بھگوان نے اڈیا اور پھر کیا تن تن تاتا دیو کی ہے ماتا دیو کی اپنی کت دو شری بھگوان کے اوتار شری کرشن جی جنم دن والی جنم رات کی ماتا دیو کی تم بھی تن ہے جے گرہ رمیا کملا پتی جیسے کمرے ایسا لچمی کا پتی آ کے اتارتا ہے اس کر کے بھاگ پیا ہر سنبھل کے کہتے بھاگ جاگن گے اس جگہ دے ہرجو ہر مندر آ گئے ہیں جس تھان سے شری بھگوان نے آ کے اوتار لینا
دانو مارو پار وڈیرا جیت نشان بجا رہیں گے
بھائی بڑے پارے دیتوں مار کے جیت پراپت کریں گے دانو مار اپار بڑے رن جیت رن جت نو جیت کر کے نشان نام نگارے دا نشان نام دوسرا بھی ہوتا ہے جا دھرم کا چنھ دھرم تو جا پر نشان ایسے بجاوے گے پر آیا نا اس لیے نگارے تو پا اس پرکار نگارا بجاؤ گے
ہزار ہزار کروڑ کتے چل کی چل کرت بٹا رہیں گے
ہزاراں کروڑاں مورکھاں نوں ناش کر کے کلکی اوتار دی اپنی کیرتی دے وچ کل کرت بٹاویں گے کیرتی جس جس تے بھاو شوبھا وچ واعدہ کریں گے
رب تے جت ہی جت دھرم جسا لکھ پاپن پنج پراویں گے
جتے وہ پرگٹ ہوں گے جس تھان تے اتے دھرم کی دشا آرمب ہوئے گی اتھی دھرم کا کرم ہونا ہے پاپ پراویں گے نام ہے پت جان کا جنہ کے درشن کردے پاپ کٹنے شروع ہو جان گے اس پرکار کن سنو بہت سارے پاپ پاپ کے پتر کمپے پاپ یوں کمن گے سات پرشاں دے وچ شکتی ہوں گی جی بیری کے پکے ہوئے ویر ہڑ کے ایک لونا دے دیے نا پٹا ٹپٹا کھیڈنا دھرتی کے لگ پہ جہے پاپ کرم فل دن واسطے پکے ہوئے جیواں جنہوں نے فل دین کہ سارے پاپ دن پیتر کمبے سامنے جان کی دیر ہے وہ کمب کے ساری جڑ دیں گے پاپ پاپ بن نہیں دیں اس کر کے ایڈا وڈا مہاتم ہے درشن کا کیوں کنج سارے پاپ پراویں گے دوڑ جان گے
پل پاٹ پیا سنبھل کے ہر جو ہر مندر آ رہے
پلے بھاگ سنبھل دیش دے جیتے وہ ہری پرمیشر ہر مندر منکا شریر کی ہر مندر آؤ گے جی
جین مہادج دین دسا لکھ دین دیال رسا رہے
شین مہادج دین دسا بامنا کی حالت سے دیکھ کے نا شین مہا تج دین دشا یہ ہاتھ برہمنا کی دیکھ کے بھی سارے کرم ਧਰਮ ਤੋਂ ਭ੍ਰਸ਼ਟ ਹੋ ਗਏ ਤੇ ਕਰਮ ਤਿਆਗ ਦਿੱਤਾ ਤੇ ਜਾਣ ਕਰਕੇ ਜੀਨ ਤਿਆਗ ਰਸਾਵੇਗੇ, ਗੁੱਸੇ ਹੋਣਗੇ, ਰੋਸ ਰੋਹ ਵਿੱਚ ਆਉਣਗੇ, ਜਾਂ ਜਿਹੜੇ ਸਤਪੁਰਸ਼ ਗ੍ਰਹਿਣ ਹੋਣਗੇ ਉਹਨਾਂ ਨੂੰ ਦੁੱਖ ਦੇਣ ਵਾਲਿਆਂ ਤੇ ਗੁੱਸਾ ਬਣਾ ਕਰਕੇ ਉਹਨਾਂ ਤੇ ਸੋਧਾ ਚੜ੍ਹਨਗੇ ਜੀ। ਸਤਨਾਮ ਕਿਰਪਾਨ ਦਾ ਖੜਗ ਕੱਢ ਕੇ ਉਹ ਹੱਡੀ ਸੂਰਮੇ ਦੇ ਰੂਪ ਵਿੱਚ ਖਗ ਕਾਢ ਅਭੰਗ ਨਾ ਨਾਸ ਹੋਣ ਵਾਲੀ ਨਿਸ਼ੰਗ ਸ਼ੰਕਾ ਤੋਂ ਰਹਿਤ ਤੇ ਹੱਠੀ ਰਣ ਰੰਗ ਯੁੱਧ ਭੂਮੀ ਦੇ ਵਿੱਚ ਜਾ ਕੇ ਤੁਰੰਗ ਨਚਾਵੇਗੇ, ਘੋੜੇ ਨੱਚਦੇ ਫਿਰਨਗੇ ਉਹਨਾਂ ਦੇ। ਇਸ ਪ੍ਰਕਾਰ ਘੋੜਿਆਂ ਦਾ ਜੰਗ ਹੋਏਗਾ। ਇਹ ਸਾਰਾ ਕੁਝ ਮਸਾਲਾ ਜਿਹੜਾ ਹੈ ਉਸ ਵੇਲੇ ਡੈਡ ਹੋ ਜਾਣੇ, ਇਹ ਨੀ ਚੱਲਣੀਆਂ ਮਜਾਲਾਂ ਮਜੂਲਾਂ ਜਿਹੜੀਆਂ, ਇਹ ਤਾਂ ਉਦੋਂ ਪਹਿਲਾਂ ਹੀ ਭੋਗ ਪੈ ਲੈਣਾ ਤੇ ਉਹਦੇ ਰਹਿ ਲੈਣਾ ਕੰਮ, ਇਹ ਤਾਂ ਪਹਿਲਾਂ ਚਲਾ ਕੇ ਦੇਖ ਲੈਣੀ ਉਹਨਾਂ ਨੇ। ਇਹਨਾਂ ਨੇ ਵੀ ਆਪਣਾ ਕੰਮ ਕਰ ਲੈਣਾ ਜਿਹੜਾ ਕਰਨਾ, ਉਹ ਵੀ ਸਮਾਂ ਆਉਣ ਵਾਲਾ ਤਾਂ ਉਦੋਂ ਪਹਿਲਾਂ ਲੱਗਣਾ। ਜਿਹੜਾ ਸਮਾਨ ਬਣਿਆ ਚੱਲਣ ਵਾਸਤੇ ਬਣਿਆ, ਇਹ ਗੱਲ ਭੁੱਲ ਜਾਓ ਵੀ ਇਹ ਪਿਆਰ ਹੋਊਗਾ ਚਲਾਉਣਾ। ਤਬਾਹੀ ਇਹਨਾਂ ਦੁਆਰਾ ਹੀ ਕਰਾ, ਸਭ ਨਾਲ ਧੰਦੇ ਲਾਏ, ਆਪ ਛਪਾਇਆ, ਇਹਨਾਂ ਨੂੰ ਕਰਾ ਦੇਣਾ, ਰੱਬ ਨੇ ਆਪਣੇ ਜੁਗੇ ਤੋਂ ਲੈਣਾ। ਇਸ ਕਰਕੇ ਨਹੀਂ ਅੱਜ ਵੀ ਇਹ ਵੱਡੇ ਵੱਡੇ ਮਨੁੱਖੀ ਭਾਣ ਕਰਨ ਦੀਆਂ ਕਾਢਾ ਕਰਨ ਵਾਲਿਆਂ ਨੂੰ, ਤੇ ਜੇ ਵਿਸ਼ਵ ਦੀ ਸ਼ਾਂਤੀ ਚਾਹੀਦੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਰਬੱਤ ਮੰਨਣਾ ਪਊਗਾ। ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਵਿੱਚ ਆ ਕੇ ਸ਼ਾਂਤੀ ਮਿਲੇਗੀ। ਤੇ ਇਸ ਪ੍ਰਕਾਰ ਕਹਿ ਰਹੇ ਜੀ,
ਇੱਕ ਜੀਤ ਅਜੀਤ ਅਪੀਤ ਵੱਡੇ ਆਵਣੀ ਪੈ ਸਭੈ ਜਸ ਲਾਵਹਿੰਗੇ।
ਤੇ ਇਉਂ ਸਾਧ ਜੀ ਵੱਡੇ ਵੈਰੀਆਂ ਜਿੱਤ ਕਰਕੇ ਭੈ ਤੋਂ ਰਹਿਤ ਆਪਣੀ ਧਰਤੀ ਦੇ ਉੱਤੇ ਸਭੇ ਜਸ ਗਾਵੇਂਗੇ, ਨੇਕ ਅਲੰਕ ਅਵਤਾਰ ਦਾ ਸਾਰੀ ਜਸ ਗਾਉਣਗੇ, ਸਭ ਨੇ ਸ਼ੋਭਾ ਕਰਨੀ ਹੈ।
ਪਰ ਭਾਗ ਪਿਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਹਿੰਗੇ।
ਭਾਗਾਂ ਭਾਈ ਸੰਭਲ ਦੇਸ਼ ਦੇ, ਤੇ ਜਿੱਥੇ ਉਹ ਭਾਗਾਂ ਭਰੀ ਧਰਤੀ ਸੱਚ ਜੋਲੇ ਦੀ 28 ਪੋਹ ਦੇ ਵਿੱਚ ਜਿੱਥੇ ਫੈਲਿਆ ਹੋਇਆ ਉਹ ਕਸਬਾ, ਜਿਹੜਾ ਜਿਸ ਥਾਂ ਤੇ ਗੁਪਤ ਰੂਹਾਂ ਰਹਿ ਰਹੀਆਂ ਹਨ, ਸੰਤ ਸਨਾਤਨ ਸੰਤ ਕੁਮਾਰ ਚਾਰੇ ਭਾਈ ਤੇ ਰਿਸ਼ੀ, ਜਿਸ ਥਾਂ ਤੇ ਕੋਈ ਮਨੁੱਖ ਨਹੀਂ ਜਾ ਸਕਦਾ, ਤੇ ਇੱਕ ਗਿਆ ਜੋ ਸਾਰੇ ਪਤੇ ਲੈ ਕੇ ਆਇਆ, ਉਹ ਰਿਜਕ ਦਿੱਤਾ ਵੀ ਆਹ ਕਿਸਮਾਂ ਤੇ ਵੇਖ ਕੇ ਆਇਆ। ਆਮ ਮਨੁੱਖ ਨਹੀਂ ਜਾ ਸਕਦਾ, ਕਹਿੰਦੇ ਧਨ ਭਾਗ ਹਨ ਉਸ ਥਾਂ ਤੇ ਮਨੁੱਖਾ ਸਰੀਰ ਰੂਪੀ ਹਰਿਮੰਦਰ ਵਿੱਚ ਆਉਣਗੇ ਜੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਰਚਨਾ ਪਾਈ ਬੜੀ ਹੈਰਾਨ ਕਰਨ ਵਾਲੀ ਹੈ। ਸ਼ੇਸ਼ ਸ੍ਰੇਸ਼ ਮਹੇਸ਼ ਗਣੇਸ਼ ਨਿਸ਼ੇਸ਼ ਭਲੇ ਜਸ ਗਾਵੇਗੇ, ਇੱਕ ਪੰਕਤੀ ਚ ਕਿੰਨਾ ਕੁਛ ਕਹਿ ਦਿੱਤਾ ਸਤਿਗੁਰਾਂ ਨੇ। ਉਹਦਾ ਜਸ ਕੌਣ ਕੌਣ ਗਾਉਣਗੇ? ਸ਼ੇਸ਼ ਨਾਲ ਸੁਰ ਜਮਾ ਏਸ਼, ਏਸ਼ ਈਸ਼ ਦਾ ਨਾਮ ਹੈ, ਈਸ਼ ਮਾਲਕ ਦਾ ਨਾਮ ਹੈ, ਤੇ ਸੁਰ ਨਾਮ ਹੈ ਦੇਵਤਿਆਂ ਦਾ, ਦੇਵਤਿਆਂ ਦਾ ਮਾਲਕ ਕੌਣ? ਇੰਦਰ। ਸ਼ੇਸ਼ ਨਾਗ ਉਹਦਾ ਜਸ ਕਰੇਗਾ, ਇੰਦਰ ਉਸ ਭਗਵਾਨ ਦਾ ਜਸ ਕਰੇਗਾ, ਮਹੇਸ਼ ਮਹਾਦੇਵ ਜੀ ਸ਼ਿਵ ਜੀ ਇਹ ਵੀ ਉਹਨਾਂ ਦਾ ਜਸ ਕਰਨਗੇ, ਗਣੇਸ਼ ਤੇ ਗਣਿਤ ਵਿਦਿਆ ਦਾ ਏਸ਼, ਗਣਿਤ ਏਸ਼ ਆਸਾ ਹੈ ਗਣੇਸ਼ਾ, ਜਿਹੜਾ ਗਣਿਤ ਵਿਦਿਆ ਦਾ ਈਸ਼ਵਰ ਮੰਨਿਆ, ਜਿਹੜਾ ਉਸ ਕਰਕੇ ਇਹਨੂੰ ਗਣੇਸ਼ ਕਹਿੰਦੇ, ਗਣਿਤ ਵਿਦਿਆ ਦਾ ਦੇਵਤਾ, ਗਣ ਜਮਾ ਏਸ਼ ਗਣੇਸ਼, ਨਸ਼ੇਸ਼ ਨਿਸ਼ ਜਮਾ ਰਾਤ, ਨਿਸ ਰਾਤ ਏਸ਼ ਮਾਲਕ, ਜਿਹੜਾ ਰਾਤ ਦਾ ਮਾਲਕ ਕੌਣ? ਚੰਦਰਮਾ। ਨਿਸ਼ੇਸ਼ ਦਿਨੇਸ਼ ਨਾ ਹੋ ਜਾਂਦਾ ਦਿਨ ਦਾ ਮਾਲਕ ਸੂਰਜ, ਜੇ ਦਿਨੇਸ਼ ਹੋਵੇ, ਇਸ ਤਰ੍ਹਾਂ ਦੇ ਦਿਨੇਸ਼ ਨਹੀਂ ਹੈ, ਉਹ ਕਿਤੇ ਹੋਰ ਤਾਂ ਲੈਣਗੇ। ਸ਼ੇਸ਼ ਸੁਰੇਸ਼ ਮਹੇਸ਼ ਗਣੇਸ਼ ਨਿਸ਼ੇਸ਼ ਭਲੇ ਜਸ ਗਾਵੇਂਗੇ, ਭਲੀ ਪ੍ਰਕਾਰ ਸਾਰੀ ਜਸ ਗਾਉਣਗੇ ਜੀ।
ਭੂਤ ਪ੍ਰੇਤ ਪਿਸਾਚ ਪਰੀ ਜੈ ਸਦ ਨਿਨਾਦ ਸੁਣਾਵਹਿੰਗੇ।
ਕਿਉਂਕਿ ਇਹ ਲਿਖਿਆ ਇੱਕ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬੜੀ ਸਪਸ਼ਟ ਆਈ ਹੈ, ਨੇਕ ਅਲੰਕ ਤੇ ਵਜੀ ਡੰਕ ਚੜੂ ਦਲ ਰਵਿੰਦ ਜੀ। ਜਦੋਂ ਨੇਕ ਅਲੰਕ ਨੇ ਆਉਣਾ, ਇੱਕ ਗੱਲ ਗੁਰੂ ਗ੍ਰੰਥ ਸਾਹਿਬ ਜੀ ਸਪਸ਼ਟ ਕਰਦੇ ਹੈ, ਉਹਦੇ ਲਿਖਿਆ ਇਹ ਐਸਾ ਦਲ ਚੜ੍ਹਨਾ ਜਿਹਦੇ ਸੈਨਾਪਤੀ ਕੌਣ ਹੋਣਗੇ? ਰਵਿੰਦ। ਇੱਕ ਸ਼ਬਦ ਹੈ ਛੋਟਾ ਜਿਹਾ ਰਵਿੰਦ, ਅਰਥ ਕੀ ਬਣਦਾ? ਰੱਬ ਨਾਮ ਬਣਦਾ ਸੂਰਜ ਦਾ, ਇੰਦ ਨਾਮ ਬਣਦਾ ਚੰਦਰਮਾ ਦਾ, ਜਿਹਦੇ ਸੈਨਾਪਤੀ ਚੰਦਰਮਾ ਤੇ ਸੂਰਜ ਦੇਵਤੇ ਹੋਣਗੇ, ਸੈਨਾਪਤੀ ਐਡੇ ਬੜੇ ਸੈਨਾਪਤੀ ਹੋਣਗੇ ਉਸਦੇ। ਇਸ ਕਰਕੇ ਨਾ ਭਲੀ ਪ੍ਰਕਾਰ ਦੱਸ ਦੇਣਗੇ ਗਣ ਸ਼ਿਵ ਜੀ ਦੇ ਸ਼ਿਵਗਣ ਟੋਲਾ ਸੋਨਾ ਇਹਨਾਂ ਦੇ ਉਹਨਾਂ ਦੇ ਨਾਮ ਨੰਦੀ ਭਰੰਗੀ ਚਾਰ ਪਾਏ ਪਤੀ ਨੇ ਟੋਲਾ ਸੋਨਾ ਨੰਦੀ ਭਰੰਗੀ ਇਹ ਸ਼ਿਵਾਂ ਦੇ ਗਣ। ਤੇ ਇਸ ਤੋਂ ਹੋਰ ਵੀ ਬਹੁਤ ਸਾਰੀ ਫੌਜ ਹੈ ਸ਼ਿਵਾਂ ਦੇ ਕੋਲ ਭੂਤ ਪ੍ਰੇਤ। ਜਦੋਂ ਸ਼ਿਵ ਜੀ ਨੇ ਜਸ ਗਾਉਣਾ ਤੇ ਉਹ ਸਾਰੇ ਉਸ ਦਾ ਜਸ ਗਾਉਣਗੇ ਪਿਸ਼ਾਚ ਪਈ। ਇਹ ਚਾਰਾਂ ਦਾ ਨਾਲ ਪਰੀਆਂ ਵੀ ਪਿਸ਼ਾਚ ਵੀ ਪ੍ਰੇਤ ਵੀ ਭੂਤ ਵੀ ਕਹਿੰਦੇ ਸ਼ਿਵ ਜੀ ਦੇ ਗਾਣ ਵਿੱਚ ਸਾਰੇ ਉਹਦਾ ਜਸ ਗਾਉਣਗੇ। ਜੈ ਸਤ ਨਤ ਸੁਣਾਵੇ ਜੈ ਜੈਕਾਰ ਦੇ ਸ਼ਬਦ ਸਾਰੇ ਸੁਣਾਉਣਗੇ ਉੱਚੀ ਆਵਾਜ਼ ਦੇ ਨਾਲ ਸਤ ਸੁਣਾਉਣਗੇ ਜੀ।
ਹਰ ਨਾਰਦ ਤੁੰਗਰ ਚਿੰਨਰ ਜਛ ਸੋਬੀਨ ਪ੍ਰਵੀਨ ਵਜਾਵਹਿੰਗੇ।
ਹਾਂ ਜੀ ਨਾਰਦ ਨਾਰ ਤੁੰਬਰ ਕਿੰਨਰ ਜਛ ਇਹ ਸਾਰੇ ਚਤਰ ਬੜੀ ਬੜੇ ਸਾਸੂ ਸੁੰਦਰ ਬੀਨਾਂ ਨੂੰ ਵਜਾ ਕਰਕੇ ਇਸ ਪ੍ਰਕਾਰ ਕੇ ਜਸ ਪ੍ਰਵੀਨ ਬੜੇ ਚਤਰ ਵਜਾਵਣਗੇ। ਪ੍ਰਵੀਨ ਭਾਵ ਉਹ ਬੀਨਾ ਸੁੰਦਰ ਨੂੰ ਬੜਾ ਵਜਾ ਕਰਕੇ ਜਸ ਗਾਉਣਗੇ ਜੀ। ਇਹਦੇ ਵੱਡੇ ਭਾਗਾਂ ਵਾਲੀ ਧਰਤੀ ਭਾਈ ਸੰਭਲ ਦੇਸ਼ ਦੀ ਤੇ ਜਿਸ ਥਾਂ ਤੇ ਉਸ ਪਰਮੇਸ਼ਰ ਨੇ ਆਪਣਾ ਅਵਤਾਰ ਧਾਰ ਕੇ ਆਉਣਾ ਹੈ ਜੀ।
ਤਾਲ ਮਿਰਦਾ ਪ੍ਰਮੁਚਨ ਪੰਡ ਸੁਰੰਗ ਸੇ ਨਾਥ ਸੁਣਾਵਹਿੰਗੇ।
ਇਹ ਆਸ ਵਜਾ ਕਰ ਲੈਂਦੇ ਹਾਂ ਭਾਈ ਦਸ ਮਿੰਟ ਰਹਿੰਦੇ ਹਨ ਤੇ ਕੁਝ ਮਿੰਟ ਰਹਿੰਦੇ ਭਾਵੇਂ ਸਮਾਪਤੀ ਕਰ ਦਈਏ। ਵੈਸੇ ਤੁਹਾਡੀ ਹੀ ਤਾਕਤ ਪਿਆਰ ਕਈ ਵਾਰ ਮੈਨੂੰ ਵੀ ਮਜ਼ਬੂਰ ਕਰਦਾ। ਇਹ ਮੈਨੂੰ ਸ਼ੁਰੂ ਦੇ ਵਿੱਚ ਨਹੀਂ ਸੀ ਪਤਾ ਵੀ ਇੰਨਾ ਪਿਆਰ ਤੁਹਾਡਾ ਗੁਰੂ ਦੀ ਕਥਾ ਨਾਲ, ਇੰਨਾ ਪਿਆਰ ਦਸਮ ਗ੍ਰੰਥ ਦੀ ਕਥਾ ਦੇ ਨਾਲ, ਇੰਨੇ ਜਾਣਕਾਰੀ ਨੂੰ ਤੁਹਾਡੇ ਅੰਦਰ ਇੱਕ ਐਸੀ ਭੁੱਖ ਵਿਚਾਰ ਕੇ ਆਹ ਗੱਲ ਦਾ ਪੂਰਾ ਪਤਾ ਲੱਗੇ। ਤੇ ਹੁਣ ਇਹੋ ਲੱਗਦਾ ਵੀ ਜੇ ਤੁਹਾਨੂੰ ਕੋਈ ਚੱਜ ਦੀ ਗੱਲ ਅਸੀਂ ਨਾ ਦੱਸੀ ਤਾਂ ਕਸੂਰ ਸਾਡਾ ਹੀ ਹੋ ਜਾਂਦਾ, ਤੁਹਾਡਾ ਤਾਂ ਮੈਨੂੰ ਲੱਗਦਾ ਨੀ ਕੋਈ ਕਸੂਰ। ਟਾਈਮ ਛੱਡਦੇ ਹੋ, ਥੱਕੇ ਹੋ ਤਾਂ ਵੀ ਹੋਣੇ, ਸੇਵਾ ਵੀ ਕਰਦੇ ਹੋ, ਪਿਆਰ ਵੀ ਕਰਦੇ ਹੋ, ਸ਼ਰਧਾ ਵੀ ਰੱਖਦੇ ਹੋ। ਤੇ ਜੇ ਹੁਣ ਸਾਡੇ ਵਾਲੇ ਰਾਣੇ ਦੇ ਪੱਲੇ ਕੁਛ ਨਾ ਹੋਵੇ ਫਿਰ ਕਸੂਰ ਤੁਹਾਡਾ ਕੋਈ ਨਾ ਹੋਵੇ। ਗੁਰੂ ਕਿਰਪਾ ਕਰੇ ਸਟੇਜ ਤੇ ਬੈਠਣ ਵਾਲੇ ਤੇ ਸਾਡੇ ਭਾਈਚਾਰੇ ਨੂੰ ਵੀ ਗੁਰੂ ਸਮਰਥ ਬਖਸ਼ੇ ਕਿ ਕਦੇ ਅਟਪਟੀਆਂ ਗੱਲਾਂ ਨੀ ਕਰਨੀਆਂ। ਜੇ ਆਉਂਦੀ ਨਾ ਹੋਵੇ ਕੋਈ ਹੱਥ ਨੀ ਹੱਥ ਜੋੜਦੇ ਵੀ ਆਹ ਗੱਲ ਮੈਨੂੰ ਨਹੀਂ। ਗਲਤ ਪ੍ਰਚਾਰ ਕਦੀ ਨੀ ਕਰਨਾ ਚਾਹੀਦਾ। ਕਿਉਂ ਸਾਹਿਬ ਸੰਗੀਤ ਤਾਲ ਮਿਰਦੰਗ ਮੁਚੰਗ ਉਪੰਗ ਸੁਰੰਗ ਸੇ ਨਾਦ ਸੁਣਾਵੇਂਗੇ। ਸਾਜ ਕਰਦੇ ਨੇ ਤਾਲ ਛੇਣੇ ਮਿਰਦੰਗ ਢੋਲਕੀ ਤੇ ਕਿਉਂ ਸਾਰੇ ਸਾਜਾਂ ਦੇ ਨਾਲ ਕੱਲ ਵੀ ਬਹੁਤੇ ਵੇਰ ਵਿੱਚ ਪੈਣਾ। ਮੁਚੰਗ ਉਪੰਗ ਸੁਰੰਗ ਸੇਠ ਰੰਗਾਂ ਵਾਲੇ ਬੜਾ ਭਾਰੀ ਸੁੰਦਰ ਰੰਗ ਬਿਰੰਗੇ ਨਾਚ ਸਭ ਜਿਹੜੇ ਨੂੰ ਵਾਜੇ ਉਹ ਵਜਾਉਣਗੇ ਸੁਣਨ ਦੇ ਵਿੱਚ ਆਉਣਗੇ ਜੀ।
ਰੱਬ ਬਾਰ ਚਰੰਦਰ ਬਾਬ ਤੁਰੀ ਰੰਗ ਸੰਖ ਅਸੰਖ ਵਜਾਵਹਿੰਗੇ।
ਰੱਬ ਜਲ ਤਰੰਗ ਰਬਾਬ ਤੁਰੀ ਨਰਸਿੰਘੇ ਅਣਗਿਣਤੀ ਬਾਜੇ ਵਜਣਗੇ ਜੀ।
ਰਣ ਗੁੰਦਰ ਢੋਲਣ ਢੋਲ ਕਣੀ ਸੁਣ ਛਤਰ ਸਦਾ ਮੁਰਸ਼ਾਵਹਿੰਗੇ।
ਬਹੁਤ ਸਾਰੇ ਦੁਰਗਤ ਕਹੀਏ ਸਾਥ ਜੀ ਢੋਲ ਬਹੁਤ ਭਾਰੀ ਗੂੰਜ ਉੱਠੇਗੀ ਜਿਹਨੂੰ ਸੁਣ ਕੇ ਸਾਰੇ ਬੈਰੀ ਮੁਰਸ਼ਿਤ ਹੋ ਜਾਣਗੇ, ਬੇਹੋਸ਼ੀ ਦੀ ਹਾਲਤ ਵਿੱਚ ਹੋ ਜਾਣਗੇ।
ਭਾਗ ਪਿਆ ਇਹ ਸੰਭਲ ਕੇ ਹਜੂ ਹਰ ਮੰਦਰ ਆਵਹਿੰਗੇ।
ਸਿੰਧ ਤੇਜ ਦੀ ਧਰਤੀ ਜਿੱਤੇ ਹਰੀ ਦੀ ਆਉਣਗੇ।
ਨੀਰ ਤੁਫਾਨ ਕਮਾਨ ਸੁਰੰਗ ਤੁਰੰਗ ਨਿਖੰਗ ਸੁਣਾਵਹਿੰਗ ਸੁਹਾਵਹਿੰਗੇ।
ਤੇ ਕਿਉਂ ਸਾਹ ਸੁਣੀ ਤਰਸ਼ ਗਾਣ ਤੇ ਕਿਉਂ ਤਰਕੜ ਆਪ ਨਾਲ ਉਹ ਸ਼ੋਭਾ ਪਾਉਣਗੇ ਤੇ ਜਿਹਦੇ ਤੀਰ ਬੰਦੂਕ ਨੇਜੇ ਤੇ ਬਰਸ਼ਿਆਂ ਦੇ ਉੱਤੇ ਬੰਨੇ ਹੋਏ ਕੱਪੜੇ, ਬਰਸ਼ੇ ਦੇ ਥੋੜਾ ਹੇਠਾਂ ਕਰਕੇ ਕੱਪੜਾ ਬੰਨਿਆ ਹੁੰਦਾ ਤੇ ਇਸ ਪ੍ਰਕਾਰ ਕਹਿੰਦੇ ਉਹ ਬਰਸ਼ੀ ਅਰ ਵੈਰਕ ਬਾਣ ਤੁਜਾ ਪਟ ਬਾਤ ਸਭੇ ਥੈ ਆਵੇਗਾ। ਉਹ ਬਰਸ਼ਿਆਂ ਦੇ ਬੰਨੇ ਹੋਏ ਵੈਰਕ ਨਾਮ ਹੁੰਦਾ ਮੇਜੇ ਦਾ, ਇਹ ਸ਼ਸਤਰਾਂ ਦੇ ਨਾਮ। ਵੈਸੇ ਸ਼ਸਤਰ ਨਾਮ ਮਾਲਾ ਚ ਸਤਗੁਰੂ ਨੇ ਸਾਰੇ ਸ਼ਸਤਰਾਂ ਦੇ ਨਾਮ ਲਿਖੇ ਹੋਏ ਕਿ ਉਹ ਜਿਹੜੇ ਫਰਲੇ ਕੁੱਟਣਗੇ ਹਵਾ ਦੇ ਵਿੱਚ ਇਹ ਬੈਰੀਆਂ ਦੇ ਦਿਲਾਂ ਨੂੰ ਚੀਰਦੇ ਜਾਣਗੇ ਜੀ।
ਬਣ ਜਛ ਭੁਜੰਗ ਸੋ ਕਿੰਨਰ ਸਿੱਧ ਪ੍ਰਸਿੱਧ ਸਦਾ ਜਸ ਗਾਵਹਿੰਗੇ।
ਗਣ ਜਛ ਭੁਜੰਗ ਸਾਹ ਕਿੰਨਰ ਮਸ਼ਹੂਰ ਸਿੱਧ ਸਾਰੇ ਸਿੱਧੀਆਂ ਦੇ ਮਾਲਕ ਸਾਰੇ ਕਲਕੀ ਅਵਤਾਰ ਦਾ ਜਸ ਗਾਉਣਗੇ ਜੀ।
ਮਨ ਭਾਗ ਪਿਆ ਇਹ ਸੁੰਦਰ ਤੇ ਹਰ ਜੂਹਰ ਮੰਦਰ ਆਵਹਿੰਦੇ
ਭਾਗਾਂ ਵਾਲਾ ਸੁੰਦਰ ਦੇਸ਼ ਜਿੱਥੇ ਉਹ ਪਰਮੇਸ਼ਰ ਆਏਗਾ ਮਨੁੱਖਾ ਸਰੀਰ ਰੂਪੀ ਮੰਦਰ ਵਿੱਚ।
ਰੋਜ ਕਿਰਪਾਨ ਕਟਾਰੀ ਚਮਾਨ ਸੋ ਰੰਗ ਦੇਖਾਂ
ਦੁਸ਼ਕਾਵਹਿੰਦੇ ਕਵਚ ਨਾਮ ਸੰਜੋਗ ਕਿਰਪਾਨ ਕਟਾਰੀ ਇਹ ਸਾਸੀ ਕਮਾਨ ਤੇ ਇਸ ਰੰਗਾ ਰੰਗਾਂ ਦੇ ਨਿਖੰਗ ਛਕਾ ਲੈਣਗੇ। ਇਸ ਪ੍ਰਕਾਰ ਸਾਸਨੀ ਪੱਠਾ ਭਰਿਆ ਹੋਏਗਾ ਤੇ ਉਹ ਦੁਸ਼ਮਣ ਦੇ ਛੱਕੇ ਛੁਡਾ ਲੈਣਗੇ ਜੀ।
ਅਰਸ਼ੀਆ ਢਾਲ ਗਦਾ ਪਰ ਸੋ ਪਰ ਸੂਲ ਜਰ ਸੂਲ ਪਰਮਾਵਹਿੰਗੇ
ਵਰਸ਼ੀ ਢਾਲ ਗਦਾ ਕੁਹਾੜੀ ਨੇਜਾ ਤਸੂਲ ਉਹ ਹੱਥ ਵਿਚ ਘੁਮਾਉਣਗੇ ਇਹ ਸ਼ਸਤਰਾਂ ਨੂੰ। ਮੱਤਾ ਚਮਕੇਗਾ ਚੌੜਾ ਤੇ ਉਸ ਵੇਲੇ ਸਰਕੋਗ ਪ੍ਰੋਗ ਚਲਾਵੇਂਗੇ ਪੱਥੇ ਦੇ ਵਿਚੋਂ ਕੱਢ ਕੱਢ ਕੇ ਤੀਰ ਚਲਾਉਣਗੇ ਸੱਪਾਂ ਦੀ ਤਰ੍ਹਾਂ ਡੰਗਦੇ ਜਾਣਗੇ ਦੁਸ਼ਮਣਾਂ ਨੂੰ ਤੇ ਦੁਸ਼ਮਣ ਭੈਭੀਤ ਹੋ ਜਾਣਗੇ। ਦੇਸ਼ ਦੀ 48 ਕੋਹ ਦੀ ਧਰਤੀ ਦੇ 28 ਕੋਹ ਦੀ ਧਰਤੀ ਦੇ ਜਿਸ ਥਾਂ ਤੇ 7 ਯੋਜਨ ਚੌੜੇ ਉਸ ਥਾਂ ਦੇ ਵਿੱਚ ਜਿੱਥੇ ਕੋਈ ਮਨੁੱਖ ਨਹੀਂ ਜਾ ਸਕਦਾ ਜਿੱਥੇ ਦੇਵਤੇ ਅੱਜ ਵੀ ਉੱਥੇ ਸੰਤ ਸਨਾਤਨ ਸੰਤ ਕੁਮਾਰ ਬ੍ਰਹਮਾ ਦੇ ਪੁੱਤਰ 7ਵੇਂ ਸਾਲ ਆ ਕੇ ਸਤਸੰਗ ਕਰਦੇ ਤੇ ਰਿਸ਼ੀ ਮੁਨੀਆਂ ਦੇ ਵਿੱਚ ਕਥਾ ਵਿਚਾਰ ਕਰਦੇ ਮਨੁੱਖ ਨਹੀਂ ਕੋਈ ਆ ਕੇ ਦੇਖ ਸਕਦਾ ਤੇ ਇਸ ਪ੍ਰਕਾਰ ਸਾਧ ਸੰਗੀ ਉਹ ਦੇਸ਼ ਵਿਸ਼ੇਸ਼ ਕਰਕੇ ਨੇਕਲੰਕ ਅਵਤਾਰ ਵਾਸਤੇ ਨਿਸ਼ਚਿਤ ਹੈ ਉਹ ਸਾਥ ਤੇ ਜਿਵੇਂ ਪ੍ਰਗਟ ਹੋਣਾ ਹੈ ਦੇਸ਼ ਦੀ ਚਾਲੀ ਨੇ ਜਿਵੇਂ ਹੋਣਾ ਜਿਵੇਂ ਬ੍ਰਾਹਮਣ ਦੇ ਘਰਵਾਲੀ ਨੇ ਆਪਣੇ ਘਰਵਾਲੀ ਨੂੰ ਫੜਾਉਣਾ ਜਿਹੜਾ ਤੁਹਾਨੂੰ ਸੰਖੇਪ ਨਾਲ ਅੱਗੇ ਵੀ ਦੱਸਿਆ ਸੀ ਤੇ ਉਹ ਵਿਚਾਰ ਅੱਗੇ ਆਏਗੀ ਤੇ ਸਤਿਗੁਰੂ ਕਿਰਪਾ ਕਰਨ ਤੇ ਅੱਜ ਸਹਿਜ ਭਾਅ ਦੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਕਿ ਆਪਾਂ 137 ਤੋਂ ਤੇ 148 ਭਾਵ ਕੇ ਦੋਹਰਿਆਂ ਸ਼ਬਦਾਂ ਸਵਈਆਂ ਸੋਰਠਿਆਂ ਛੰਦਾਂ ਦੇ ਅੰਗਨ ਇੱਥੇ ਤੱਕ ਪਹੁੰਚੇ ਸਹਿਜ ਭਾਅ ਨਾਲ ਤੇ ਕੱਲ 10-12 ਅੰਗ ਕਰ ਰਹੇ ਸਨ ਤੇ ਅੱਜ 4 ਅੰਗ ਹੋਏ ਪਰ ਸਹਿਜ ਭਾਅ ਦੇ ਨਾਲ ਸਹਿਜ ਪੱਕੇ ਸੋ ਮਿੱਠਾ ਹੋਏ ਉਹ ਮਿੱਠਾ ਹੁੰਦਾ ਜਿਹੜਾ ਸਹਿਜ ਭਾਅ ਨਾਲ ਪੱਕੇ। ਆਓ ਹੁਣ ਇਹਦੀ ਸਮਾਪਤੀ ਭੁੱਲਾਂ ਚੁੱਕਾਂ ਦੀ ਕਿਵਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ੇ ਕਰਨ ਨੇਕ ਅਲੰਕ ਅਵਤਾਰ ਤੁਹਾਡੀ ਧਾਰਨਾ ਥਾਂ ਪਾਉਣ ਸਤਿਗੁਰੂ ਸੱਚੇ ਜਿਹੜੇ ਉਸ ਕਥਾ ਦਾ ਸਤਿਕਾਰ ਕਰਦੇ ਹਾਂ ਕਥਾ ਦਾ ਜਸ ਸੁਣਦੇ ਹਾਂ ਇਕਾਗਰਤਾ ਬਖਸ਼ੀ ਤੇ ਕਥਾ ਦੀ ਸਤਿਕਾਰ ਕਰਦਿਆਂ ਹੋਇਆਂ ਆਪ ਨੇ ਆਪਣਾ ਧਨ ਸਫਲਾ ਕੀਤਾ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ ਆਓ ਹੁਣ ਇਹਦੀ ਸਮਾਪਤੀ ਪੁਨਰ ਚੁੱਕਣ ਦੀ ਸਾਹ ਸ੍ਰੀ
ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ।